ਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀਤੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਸਨ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ 4162131165
ਭਾਈ ਸਸਤਾ ਲਾ ਲਾ ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸਰਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਜੀ ਹਾਂ ਤੁਸੀਂ ਠੀਕ ਸੁਣਿਆ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ ਤੁਹਾਡੀ ਸਹੂਲਤ ਮੁਤਾਬਕ ਫਲੈਕਸੀਬਲ ਟਾਈਮਿੰਗ ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ ਇੱਕ ਵਾਰ ਫਿਰ 6475505913 ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ
ਲਾਈਫ ਵਿਜ਼ਟਰ ਡਿਸੇਬਿਲਟੀ ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ RRSP ਜਾਂ RESP ਕਰਵਾਉਣੀ ਹੈ ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ
ਹੈਲੋ ਦਿਸ ਇਜ਼ ਰਾਜਪਾਲ ਬਰਾੜ ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ financial planning and their estate planning please feel free to give me a call and I'll be more than happy to assist you thank you
416-917-1456 416-917-1456 rajpal brad
HK Tire Center to cars and trucks se brand new ya old tires le sakde ho
BF Godrej Hamcock Firestone Chinese tires milde ne
24/7 road service available HK Tire Center 6191 Atlantic Drive Mississauga call karo Bhuta Chahalu 6472954600 6472956400 HK Tire Center
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ
ਇਸ ਪੱਖੋਂ ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਸ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਵਧੇਰੇ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647 300 84 36 647 300 8436।
ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਖੇਡਾਂ ਬਹੁਤ ਜ਼ਰੂਰੀ ਹਨ। ਫੀਲਡ ਹਾਕੀ ਵਿੱਚ ਆਪਣੇ ਬੱਚਿਆਂ ਦਾ ਭਵਿੱਖ ਬਣਾਉਣ ਲਈ ਬ੍ਰੈਂਪਟਨ ਬਾਰੀਅਰਜ ਫੀਲਡ ਹਾਕੀ ਕਲੱਬ ਨਾਲ ਸੰਪਰਕ ਕਰੋ। ਇਹ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਖੇਡਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦੀ ਹੈ। ਰਜਿਸਟ੍ਰੇਸ਼ਨ ਕਰਨ ਲਈ ਹੁਣੇ ਕਾਲ ਕਰੋ 416-200-7667।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫੇਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਮਾਮਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਰਣਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਠੀਕ ਠਾਕ ਹੋ ਜੀ, ਗਰਮੀ ਬੜੀ ਪੈ ਰਹੀ ਆ ਤੇ ਮੈਨੂੰ ਲੱਗਦਾ ਬਈ ਇੰਨੀ ਗਰਮੀ ਦੇ ਵਿਚ
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੋ ਦਾ ਪੀਜ਼ਾ, ਪੀਜ਼ਾ ਡਿਪੋ ਦਾ ਪੀਜ਼ਾ।
ਪੀਜ਼ਾ ਡਿਪੋ, ਕਾਲ 310-9711।
ਦੈਟਸ 310-9711।
ਪੀਜ਼ਾ ਡਿਪੋ ਦਾ ਪੀਜ਼ਾ।
ਇੱਕ ਵਾਰ ਫਿਰ ਨਿੱਘਾ ਸਵਾਗਤ ਦੋਸਤੋ ਤੁਹਾਡਾ। ਅੱਜ ਮੈਂ ਪ੍ਰੋਗਰਾਮ ਬਾਹਰੋਂ ਕਰ ਰਿਹਾ, ਲਾਈਨ ਡਿਸਕਨੈਕਟ ਹੋ ਗਈ ਸੀ। ਪ੍ਰੋਗਰਾਮ ਦੇ ਸ਼ੁਰੂ ਚ ਹੀ ਮੈਂ ਤੁਹਾਡੀ ਗੱਲਬਾਤ ਕਰਵਾਉਣ ਲੱਗਿਆ ਨੌਜਵਾਨ ਨੈਟਵਰਕ ਦੇ ਨੌਜਵਾਨ ਵਿਕਰਮ ਜੀ ਦੇ ਨਾਲ। ਕਾਫੀ ਸਾਰੇ ਮਸਲਿਆਂ ਤੇ ਅਸੀਂ ਗੱਲਬਾਤ ਕਰਨੀ ਹੈ ਤੇ ਅਸੀਂ ਬੇਨਤੀ ਕੀਤੀ ਸੀ ਇਹਨਾਂ ਨੂੰ ਵੀ 10-15 ਮਿੰਟ ਸਾਡੇ ਪ੍ਰੋਗਰਾਮ ਲਈ ਜ਼ਰੂਰ ਕੱਢਿਓ। ਕਾਫੀ ਸਾਰੇ ਇਸ਼ੂਜ਼ ਨੇ। ਵਿਕਰਮ ਜੀ ਲਾਈਨ ਤੇ ਹੋ ਤੁਸੀਂ, ਕੀ ਹਾਲ ਚਾਲ ਤੁਹਾਡਾ?
ਹਾਂਜੀ ਵਧੀਆ ਜੀ, ਸਤਿ ਸ੍ਰੀ ਅਕਾਲ ਜੀ ਸਾਰੇ, ਧੰਨਵਾਦ ਸਵਾਲ ਦਾ ਜੀ।
ਮਿਹਰਬਾਨੀ, ਸਵਾਗਤ ਤੁਹਾਡਾ ਪ੍ਰੋਗਰਾਮ ਦੇ ਵਿਚ। ਕਾਫੀ ਸਾਰੇ ਮੁੱਦੇ ਨੇ ਜਿਹਦੇ ਤੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਨੀ ਆ। ਵੈਸੇ ਤੁਸੀਂ ਸਰਗਰਮ ਰਹਿੰਦੇ ਹੋ, ਕਿਤੇ ਪ੍ਰੋਟੈਸਟ ਹੁੰਦਾ, ਕਿਤੇ ਕੋਈ ਸੈਮੀਨਾਰ ਹੁੰਦਾ, ਕਿਤੇ ਟਿਕਟੋਕ ਤੇ ਵੀਡੀਓਜ਼ ਪੈਂਦੀਆਂ ਨੇ। ਜਿਹੜੇ ਲੋਕ ਸਟੱਡੀ ਪਰਮਿਟ ਤੇ ਆਏ ਹੋਏ ਨੇ, ਸਟੱਡੀ ਵੀਜ਼ਾ ਤੇ ਆਏ ਹੋਏ ਨੇ ਜਾਂ ਵਰਕ ਪਰਮਿਟ ਤੇ ਇੱਥੇ ਨੇ, ਉਹਨਾਂ ਨੂੰ ਕਾਫੀ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ। ਧਰਨੇ ਬਜ਼ਾਰੇ ਚੱਲਦੇ ਰਹਿੰਦੇ ਨੇ, ਮੈਨੀਟੋਬਾ ਚ ਵੀ ਚੱਲੇ ਆ, ਇੱਧਰ ਨਿਊਫਾਊਂਡਲੈਂਡ ਚ ਵੀ ਚੱਲੇ ਆ। ਤੁਸੀਂ ਵੀ ਇੱਥੇ ਇੱਕ ਹਫ਼ਤਾ ਪਹਿਲਾਂ ਇੱਕ ਰੈਲੀ ਕੀਤੀ ਸੀ। ਕਈ ਵਾਰੀ ਲੋਕਾਂ ਦੇ ਮਨ ਦੇ ਵਿਚ ਹੁੰਦਾ ਕਿ ਇੰਨੀਆਂ ਰੈਲੀਆਂ ਕਿਉਂ ਹੋ ਰਹੀਆਂ ਨੇ, ਮੁੱਦੇ ਦੀ ਜਾਣਕਾਰੀ ਨਹੀਂ। ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਵੀ ਡੂੰਘਿਆਈ ਦੇ ਵਿਚ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਿਓ, ਬਈ ਕੀ ਜ਼ਰੂਰਤ ਪੈ ਗਈ ਹੈ ਇੰਨੇ ਸੋਹਣੇ ਦੇਸ਼ ਦੇ ਵਿਚ। ਤੁਹਾਨੂੰ ਗੱਲ ਆ ਜਿਹੜੀ ਉਹ ਰੌਲਾ ਪਾ ਕੇ ਕਰਨੀ ਪੈ ਰਹੀ ਹੈ, ਕੋਈ ਤੁਹਾਡੀ ਗੱਲ ਨੀ ਸੁਣ ਰਿਹਾ, ਕਿਉਂ ਮੁਜ਼ਾਹਰੇ ਕਰਨੇ ਪੈ ਰਹੇ, ਰੈਲੀਆਂ ਕਿਉਂ ਕਰਨੀਆਂ ਪੈ ਰਹੀਆਂ ਨੇ?
ਹਾਂਜੀ ਬਿਲਕੁਲ ਜੀ, ਜਦੋਂ ਮਤਲਬ ਕਿਹਾ ਜਾਂਦਾ ਕਿ ਜਦੋਂ ਤੁਹਾਡੀ ਗੱਲ ਨੀ ਕੋਈ ਸੁਣੀ ਜਾਂਦੀ ਕਿਸੇ ਸਰਕਾਰੀ ਦਰਬਾਰੀ, ਹੈਨਾ, ਜਦੋਂ ਕਿਸੇ ਸਰਕਾਰੀ ਕਿਸੇ ਵੀ ਮਹਿਕਮੇ ਵੱਲੋਂ, ਤਾਂ ਉੱਥੇ ਫਿਰ ਤੁਸੀਂ ਤੁਹਾਡੇ ਕੋਲ ਇਹੀ ਰਾਹ ਬਚਦਾ ਕਿ ਤੁਸੀਂ ਇਕੱਠੇ ਕਰੋ ਉਹਨਾਂ ਪੀੜਤ ਲੋਕਾਂ ਨੂੰ, ਤੁਸੀਂ ਉਹਦੇ ਖਿਲਾਫ਼ ਸਰਕਾਰ ਦੇ ਕੋਲ ਜਾਓ। ਪਹਿਲਾਂ ਤਾਂ ਗੱਲਬਾਤ ਦਾ ਇਹ ਤਰੀਕਾ ਹੈ ਜਿਹੜਾ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਹਾਂ, ਕੁਛ ਔਰਗਨਾਈਜੇਸ਼ਨਾਂ ਸਾਡੇ ਤੋਂ ਵੀ ਪਹਿਲਾਂ ਕਰ ਰਹੀਆਂ ਸੀਗੀਆਂ ਸਾਡੇ ਇਸ ਮਸਲੇ ਨੂੰ ਲੈ ਕੇ, ਤੇ ਉਹ ਕਰ ਰਹੀਆਂ ਸੀਗੀਆਂ ਤਾਲਮੇਲ, ਬਟ ਲੀਡਰਾਂ ਵੱਲੋਂ ਕੋਈ ਰਿਸਪੋਂਸ ਨਹੀਂ, ਇਸ ਮਸਲੇ ਨੂੰ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ। ਤੇ ਉਹਦੇ ਤੋਂ ਬਾਅਦ ਅਸੀਂ ਹੁਣ ਮਤਲਬ ਕਾਫੀ ਮਹੀਨਿਆਂ ਬਾਅਦ ਇਸ ਰਸਤੇ ਦੇ ਉੱਤੇ ਆਏ ਹਾਂ। ਹਜੇ ਤੱਕ ਵੀ ਕੋਈ ਏਦਾਂ ਦਾ ਪ੍ਰੋਟੈਸਟ ਨਹੀਂ ਕੀਤਾ, ਬਟ ਹੁਣ ਜਿਹੜਾ ਹੁਣ ਹੈਗਾ ਆ ਉਹਨਾਂ ਨੇ ਸ਼ਨੀਵਾਰ ਨੂੰ ਅਸੀਂ ਰੱਖਿਆ ਆ ਵਿਦਿਆਰਥੀਆਂ ਦੇ ਮਸਲੇ ਦੇ ਉੱਤੇ। ਬਾਕੀ ਹਰ ਵਾਰ ਜਦੋਂ ਵੀ ਪਹਿਲਾਂ ਵੀ ਕੀਤੇ ਹੈਗੇ ਆ, ਚਾਹੇ ਉਹ ਬੇਸ ਐਫ ਨੂੰ ਲੈ ਕੇ ਕੀਤਾ, ਚਾਹੇ ਉਹ ਡੈਪੂਟੇਸ਼ਨ ਵਾਲਾ ਸੀਗਾ ਪਿਛਲੇ ਸਾਲ ਕੀਤਾ, ਉਹ ਵੀ ਉਦੋਂ ਕੀਤਾ ਸੀਗਾ ਜਦੋਂ ਵਕੀਲਾਂ ਨੂੰ ਵੀ 18-18, 20-20 ਹਜ਼ਾਰ ਦੇ ਕੇ ਬੱਚਿਆਂ ਦੀਆਂ ਡੈਪੂਟੇਸ਼ਨ ਆ ਗਈਆਂ ਸੀਗੀਆਂ। ਉਸ ਤੋਂ ਬਾਅਦ ਬੱਚੇ ਜਦੋਂ ਉਹਨਾਂ ਨੇ ਪ੍ਰੋਟੈਸਟ ਕੀਤਾ ਤੇ ਉਦੋਂ ਬਾਅਦ ਸਾਰੇ ਲੋਕਾਂ ਨੇ ਦੇਖਿਆ ਕਿ ਡੈਪੂਟੇਸ਼ਨਾਂ ਰੁਕ ਗਈਆਂ, ਉਹਨਾਂ ਸਾਰੇ ਲੋਕਾਂ ਦਾ ਮੂੰਹ ਬੰਦ ਹੋ ਗਿਆ ਜਿਹੜੇ ਕਹਿੰਦੇ ਸੀ ਕਿ ਫੇਕ ਲੈਟਰ ਆ ਗਏ ਆ ਉਹ ਹਨਾ। ਸੋ ਜੋ ਹਰ ਮਸਲੇ ਦੀ ਮਤਲਬ ਮਸਲਾ ਅਲੱਗ ਹੁੰਦਾ, ਜਦੋਂ ਉਹਦਾ ਕੋਈ ਹੱਲ ਨਹੀਂ ਹੁੰਦਾ ਤਾਂ ਫੇਰ ਲੋਕਾਂ ਨੂੰ ਆਉਣਾ ਪੈਂਦਾ ਬਾਹਰ, ਇਹ ਹੈ ਜੀ। ਬਾਕੀ
ਮਤਲਬ ਤੁਸੀਂ ਸਾਰੇ ਢੰਗ ਤਰੀਕੇ ਬੇਨਤੀਆਂ ਮਿੰਨਤਾਂ ਤਰਲੇ ਤੇ ਡੈਪੂਟੇਸ਼ਨ ਲੈ ਕੇ ਮਿਲਣਾ ਅਧਿਕਾਰੀਆਂ ਨੂੰ, ਜਿੱਥੋਂ ਵੀ ਤੁਹਾਡਾ ਮਸਲਾ ਹੱਲ ਹੋ ਸਕਦਾ ਕੋਈ ਲਿਖਤੀ ਤੌਰ ਤੇ ਦਾ ਜ਼ਬਾਨੀ ਤੌਰ ਤੇ ਜਾਂ ਤੁਸੀਂ ਕੋਈ ਆਰਗੇਨਾਈਜੇਸ਼ਨ ਬਣਾ ਕੇ, ਜਿੰਨੇ ਵੀ ਢੰਗ ਤਰੀਕੇ ਸੀ ਤੁਸੀਂ ਸਾਰੇ ਸਾਰੇ ਐਗਜ਼ੌਸਟ ਹੋ ਗਏ, ਸਾਰੇ ਖਤਮ ਹੋ ਗਏ, ਮਤਲਬ ਗੱਲ ਨਹੀਂ ਸੁਣ ਰਿਹਾ, ਤੁਹਾਡੀ ਤੇ ਗੱਲ ਹੈ ਕੀ?
ਹਾਂਜੀ ਬਿਲਕੁਲ ਜੀ, ਹੁਣ ਜਿਹੜਾ ਇਹ ਮਤਲਬ ਆਹ ਮਸਲਾ ਚੱਲਣ ਲੱਗਿਆ ਸ਼ਨੀਵਾਰ ਨੂੰ ਹੈਗਾ, ਉਹ ਹੈਗਾ ਕਿ ਜਿਹੜਾ ਸਟੂਡੈਂਟ 70-80 ਹਜ਼ਾਰ ਬੱਚਿਆਂ ਦਾ ਜਿਹੜਾ ਵਰਕ ਪਰਮਿਟ ਆ ਉਹ ਇਸ ਸਾਲ ਖਤਮ ਹੋ ਗਿਆ, ਤੇ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੋਲਡਰ ਆ ਜਿਹਨੂੰ PGWP ਇਹਦਾ ਨਾਂ PGWP ਹੈਗਾ ਆ, ਇਹਦਾ ਆਪਾਂ ਕੰਪੇਨ 24-25 ਰੱਖਿਆ, ਹੁਣ ਉਹ ਐਡੇ ਹਜ਼ਾਰ ਬੱਚੇ ਜਿਹਨਾਂ ਨੂੰ ਮਤਲਬ ਸੋਹਣਾ ਤਾਂ ਇੱਕ ਹੀ ਵੇਚਿਆ ਗਿਆ, ਉਹ ਚਾਹੇ ਯੂਨੀਵਰਸਿਟੀਆਂ ਵੱਲੋਂ, ਸਰਕਾਰ ਵੱਲੋਂ, ਸਿਸਟਮ ਵੱਲੋਂ, ਤੇ ਉਹ ਐਟ ਦੀ ਐਂਡ ਹੁਣ ਉਹ ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਰਹੇ ਕਿ ਇਹਨਾਂ ਨੂੰ PR ਦਿੱਤੀ ਜਾਵੇ, ਬਟ ਇਹ ਜਿਹੜਾ ਇਹਨਾਂ ਦਾ ਕ੍ਰਾਈਟੇਰੀਆ ਆ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਉਹ ਰੋਂਗ ਆ ਉਹਦੇ ਵਿੱਚ। ਅਸੀਂ ਉਹਦੇ ਚ ਇਹ ਕਹਿ ਰਹੇ ਹਾਂ ਕਿ ਜਦੋਂ TNP ਦੇ ਵਿੱਚ ਬੱਚੇ ਲਈ, ਇਹਦੇ ਮਤਲਬ ਇਹ ਨਹੀਂ ਕਿ ਕਈ ਬੰਦੇ ਇਹ ਸਮਝ ਰਹੇ ਕਿ ਇਹ ਬੱਚੇ ਐਲੀਜੀਬਲ ਨਹੀਂ ਹੈਗੇ, ਇਹ ਤਾਂ ਰਹਿ ਗਏ ਜਾਂ ਆਹ ਸਿਰੇ ਸਪੋਰਟ ਨਹੀਂ ਹੈਗੀ, ਇਹ ਬੰਦੇ ਬਹੁਤੇ ਇਹਨਾਂ ਚੋਂ ਐਲੀਜੀਬਲ ਨੇ, ਬਟ ਗੱਲ ਇਹ ਵੀ ਇਹਨਾਂ ਦਾ ਕ੍ਰਾਈਟੇਰੀਆ ਨਹੀਂ ਸਹੀ। ਫੋਰ ਐਗਜ਼ਾਮਪਲ ਜਿਹਨਾਂ ਦੀ TNP ਦੇ ਵਿੱਚ ਫਾਈਲਾਂ ਲੱਗੀਆਂ ਹੋਈਆਂ ਆ ਉਹਨਾਂ ਦਾ 7-7 ਹੋ ਗਏ, 8-8, 9-9 ਮਹੀਨੇ ਹੋ ਗਏ ਉਹਨਾਂ ਦਾ ਰਿਜ਼ਲਟ ਨਹੀਂ ਆਇਆ, ਬਟ ਉਧਰੋਂ ਉਹਨਾਂ ਦੇ ਵੀਜ਼ੇ ਖਤਮ ਹੋਣ ਵਾਲੇ ਹੋ ਗਏ, ਤੇ ਉਹ ਐਕਸਟੈਂਸ਼ਨ ਮੰਗ ਰਹੇ ਕਿ ਘੱਟੋ ਘੱਟ ਸਾਨੂੰ ਫਾਈਲ ਦਾ ਰਿਜ਼ਲਟ, ਜਦੋਂ ਤੱਕ ਰਿਜ਼ਲਟ ਇਸ ਕਰਕੇ ਨਹੀਂ ਆ ਰਿਹਾ ਕਿ ਜਿਹੜੇ ਬੈਕਲੌਗ ਬਹੁਤ ਵੱਡਾ ਆ, ਆਫਟਰ ਕੋਵਿਡ ਇਹਨਾਂ ਦੇ ਸਾਰੇ ਡਿਪਾਰਟਮੈਂਟਾਂ ਦਾ ਆਹੀ ਹਾਲ ਆ, ਉੱਥੇ ਬੈਕਲੌਗ ਬਹੁਤ ਵੱਡਾ ਆ, ਤੇ ਕੁਛ ਜਿਹੜੀਆਂ ਰਜਿਸਟਰਡ ਟ੍ਰੇਡਸ ਹੈਗੀਆਂ ਕੰਪਲਸਰੀ ਟ੍ਰੇਡਸ ਹੈਗੀਆਂ ਆ, ਉਹਦੇ ਵਿੱਚ ਆਪਾਂ ਨੂੰ ਜਿਹੜਾ ਅਪ੍ਰੈਂਟਿਸਿਪ ਕਾਰਡ ਲੈਣਾ ਪੈਂਦਾ ਆ, ਤੇ ਉਹ ਅਪ੍ਰੈਂਟਿਸਿਪ ਕਾਰਡ ਦੇਣ ਨੂੰ ਹੀ 4-5 ਮਹੀਨੇ ਲਗਾ ਦਿੰਦੇ, ਉਸ ਤੋਂ ਬਾਅਦ ਫਿਰ ਬੰਦੇ ਦੀ CNP ਆਉਂਦੀ ਆ ਉਹ 10 ਮਹੀਨੇ ਲਾ ਦਿੰਦੇ ਆ, ਤੇ ਇਹ ਲੰਬਾ ਪ੍ਰੋਸੈਸ ਆ, ਉਹਦੇ ਲਈ ਇੱਕ ਅਲੱਗ ਹੈਗਾ ਆ। ਦੂਜਾ ਇਹਨਾਂ ਨੇ ਬਹੁਤ ਸਾਰੇ ਬੱਚਿਆਂ ਨੂੰ ਇਹ PR ਦਾ ਇੱਕ ਤਰੀਕਾ ਰੱਖਿਆ ਹੋਇਆ ਐਕਸਪ੍ਰੈਸ ਐਂਟਰੀ, ਐਕਸਪ੍ਰੈਸ ਐਂਟਰੀ ਦੇ ਡਰਾ ਆਏ ਨਹੀਂ ਰਹੇ, ਪਿਛਲੇ 2 ਸਾਲ ਕੋਵਿਡ ਤੋਂ ਬਾਅਦ ਇੱਕ ਡਰਾ ਆਇਆ, ਉਹ ਵੀ ਜਿਸ ਦਿਨ ਸਾਡਾ ਲਾਸਟ ਪ੍ਰੋਗਰਾਮ ਸੀਗਾ ਉਸ ਦਿਨ ਇੱਕ ਡਰਾ ਆਇਆ, ਉਹਦੇ ਵਿੱਚ ਵੀ ਸਿਰਫ 3,000 ਇਹਨਾਂ ਨੇ ਉਹ ਦਿੱਤੀਆਂ ਇਨਵੀਟੇਸ਼ਨਾਂ, ਤੇ ਬੱਚਾ ਤਾਂ 70-80 ਹਜ਼ਾਰ, 3,000 ਇਨਵੀਟੇਸ਼ਨ ਉਹ ਬੱਚਿਆਂ ਨੇ 9-20 ਦੀਆਂ ਜੋਬਾਂ ਕਰਕੇ ਤੇ ਐਕਸਪੀਰੀਅੰਸ ਉਹਨਾਂ ਨੇ ਪੂਰਾ ਕੀਤਾ, ਐਕਸਪੀਰੀਅੰਸ ਉਹਨਾਂ ਨੇ ਪੂਰਾ ਕੀਤਾ ਹੋਇਆ ਇੱਕ ਸਾਲ ਦਾ, ਤੇ ਉਹ ਹੁਣ ਬੱਚੇ ਵੇਟ ਕਰ ਰਹੇ ਡਰਾ ਦੀ, ਇਹਨਾਂ ਦੇ ਡਰਾਏ ਨਹੀਂ ਆ ਰਹੇ ਹੈਗੇ, ਤੇ ਜੇ ਤੁਸੀਂ ਲੱਖਾਂ ਬੰਦੇ ਨੂੰ ਦਿਖਾ ਕਿਤੇ ਸੱਦਿਆ ਆ, ਬਸ ਨਹੀਂ ਤੁਸੀਂ ਕੁਛ ਸੈਂਕੜੇ ਜਾਂ 1,000 ਬੱਚਿਆਂ ਨੂੰ, ਫਿਰ ਇਹਦਾ ਮਤਲਬ ਕੈਨੇਡਾ ਨੂੰ ਕਲੀਅਰ ਕਰਨਾ ਚਾਹੀਦਾ ਵੀ ਇਹਨਾਂ ਨੇ ਸਾਲ ਦੇ ਵਿੱਚ ਕਿੰਨੀ ਗ੍ਰੈਸ਼ ਕਿੰਨੇ ਬੁਲਾਉਣੇ ਆ ਤੇ PR ਕਿੰਨੀ ਦੇਣੀ ਆ, ਤੇ ਇਸ ਤਰ੍ਹਾਂ ਦੇ ਕੁਛ ਮਤਲਬ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਇਹ ਨਹੀਂ ਹੈਗਾ ਕਿ ਇਹ PR ਮੰਗ ਰਹੇ ਆ ਕਿ ਸਾਡੀ ਹੁਣ ਪੜ੍ਹਾਈ ਮੌਕੀ, ਸਾਡੇ ਪੁਆਇੰਟ ਨੂੰ ਪੂਰੇ ਸਾਨੂੰ PR ਦੇ ਦਿਓ, ਇਹ ਚੀਜ਼ ਗਲਤ ਆ।
ਮਤਲਬ ਤੁਸੀਂ ਜਿਹਨਾਂ ਨੇ ਅਪਲਾਈ ਕੀਤਾ ਹੋਇਆ, ਫਾਈਲ ਤੇ ਕੋਈ ਫੈਸਲਾ ਨਹੀਂ ਹੋਇਆ, ਉਧਰ ਉਹਨਾਂ ਦਾ ਵਰਕ ਪਰਮਿਟ ਆ ਜਿਹੜਾ ਐਕਸਪਾਇਰ ਹੋ ਰਿਹਾ, ਕਾਫੀ ਸਾਰੇ ਕੇਸ ਇਹੋ ਜਿਹੇ ਨੇ, ਫਿਰ ਤਾਂ ਉਹ ਸਿਸਟਮ ਦੇ ਵਿੱਚ ਗੜਬੜ ਹੈਗੀ ਆ, ਸਿਸਟਮ ਦੀ ਟ੍ਰਬਲ ਹੈਗੀ ਆ, ਸਿਸਟਮ ਦੇ ਵਿੱਚ ਨੁਕਸ ਆ, ਇਹਨਾਂ ਨੂੰ ਜਵਾਬ ਦੇਣਾ ਚਾਹੀਦਾ।
ਇੱਕ ਇਸ ਤਰ੍ਹਾਂ ਦੇ ਬੱਚੇ ਹੈਗੇ ਆ, ਦੂਜਾ ਹੈਗਾ ਕਿ ਤੁਸੀਂ ਹੁਣ ਡਰਾਏ ਨੀ ਕੱਢਿਆ, ਉਹਨਾਂ ਦਾ ਨਾਮ ਤਾਂ ਆਊਗਾ, ਤੁਸੀਂ ਮੰਨ ਲਓ ਪਿਛਲੇ ਸਾਲਾਂ ਦੇ ਵਿੱਚ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ 5 ਲੱਖ ਬੰਦਾ ਸੱਦਿਆ, ਤੇ ਡਰਾ ਤੁਸੀਂ ਇੱਕ ਨਹੀਂ ਕੱਢਿਆ, ਜਾਂ ਤੁਸੀਂ ਡਰਾ 1,000 ਕੱਢਣਾ ਆ, ਹਨਾ, ਉਹ ਜਾਂ ਤਾਂ ਪਹਿਲਾਂ ਕਲੀਅਰ ਹੋਵੇ ਵੀ ਉਹ 5-4 ਲੱਖ ਜਿੰਨੇ 1,000 ਵੀ ਬੱਚਾ ਹੈਗਾ ਉਹ ਸਾਰੇ ਐਕਸਪੀਰੀਅੰਸ ਕਰ ਰਹੇ ਵੱਖ ਵੱਖ ਜਿਹੜੇ ਵੱਖ ਵੱਖ ਪ੍ਰੋਵਿੰਸਾਂ ਦੇ ਵਿੱਚ ਚੱਲ ਰਹੇ ਆ। ਉਹ ਮਸਲਾ ਇਹ ਆ ਕਿ ਇਹਨਾਂ ਨੇ ਵੱਖ ਵੱਖ ਪ੍ਰੋਵਿੰਸਾਂ ਦੇ ਵਿੱਚ ਪ੍ਰੋਗਰਾਮ ਸ਼ੁਰੂ ਕੀਤੇ ਸੀਗੇ, ਬਟ ਉਸ ਪ੍ਰੋਗਰਾਮ ਨੂੰ ਟਾਰਗੇਟ ਕਰਨ ਲਈ ਜਦੋਂ ਬੱਚੇ ਉੱਥੇ ਮੂਵ ਹੋਏ, ਇਹਨਾਂ ਨੇ ਥੋੜੇ ਚਿਰ ਬਾਅਦ ਸ਼ਰਤਾਂ ਚੇਂਜ ਕਰਤੀਆਂ, ਜਾਂ ਤਾਂ ਇਹ ਹੋਣਾ ਚਾਹੀਦਾ ਵੀ ਜਿਹੜੇ ਆਲਰੇਡੀ ਉਹ ਪ੍ਰੋਗਰਾਮ ਸ਼ੁਰੂ ਕਰ ਚੁੱਕੇ ਆ ਉਹਨਾਂ ਦੇ ਲਈ ਉਹ ਸ਼ਰਤਾਂ ਨਹੀਂ ਹੋਣੀਆਂ ਚਾਹੀਦੀਆਂ ਸੀ, ਬਟ ਇਹਨਾਂ ਨੇ ਉਹਨਾਂ ਦੇ ਲਈ ਵੀ ਉਹ ਸ਼ਰਤਾਂ ਸੇਮ ਰੱਖੀਆਂ। ਉਹ ਬੱਚਿਆਂ ਦਾ ਚਲੋ ਕਿਸੇ ਦਾ ਸਾਲ ਦਾ ਟੇਲਰ ਦਾ ਐਕਸਪੀਰੀਅੰਸ ਪੂਰਾ ਹੋ ਗਿਆ, ਉਹ ਪਹਿਲਾਂ ਕੰਪਲਸਰੀ ਉਹਦੇ ਵਿੱਚ ਸੀਗਾ ਵੀ ਜ਼ਰੂਰੀ ਸੀ, ਉਹਦੇ ਵਿੱਚ PR ਮਿਲਦੀ ਸੀਗੀ, ਜਦੋਂ ਬੱਚੇ ਦਾ ਐਕਸਪੀਰੀਅੰਸ ਪੂਰਾ ਹੋ ਗਿਆ ਇਹਨਾਂ ਨੇ ਉਹ ਜੋਬ ਵੀ ਉਹਦੇ ਤੋਂ ਬਾਹਰ ਕੱਢ ਦਿੱਤੀ, ਕੇਸ ਜੋਬ ਦੀ ਅਸੀਂ ਡਰਾਏ ਨਹੀਂ ਕੱਢਣੇ। ਇਸ ਤਰ੍ਹਾਂ ਬਹੁਤ ਸਾਰੀਆਂ ਹੋਰ ਟ੍ਰੇਡਾਂ ਦੇ ਨਾਲ ਹੋਇਆ ਵੀ
ਇੱਕ ਗੱਲ ਦੱਸੋ, ਬਹੁਤ ਸਾਰੇ ਲੋਕਾਂ ਚ ਨਾ ਇਹ ਪਰਸੈਪਸ਼ਨ ਪਾਈ ਜਾਂਦੀ ਆ ਤੇ ਮੀਡੀਆ ਦਾ ਕੁਛ ਹਿੱਸਾ ਇਸ ਪਰਸੈਪਸ਼ਨ ਨੂੰ ਮਤਲਬ ਪਾਣੀ ਦਿੰਦਾ, ਉਹ ਇਸ ਪਰਸੈਪਸ਼ਨ ਨੂੰ ਫੈਲਾਉਂਦਾ, ਕਹਿੰਦੇ ਜੀ ਬੱਚੇ ਤਾਂ ਪੜ੍ਹਨ ਆਏ ਸੀ ਇੱਥੇ, ਇਹਨਾਂ ਦੀ ਪੜ੍ਹਾਈ ਖਤਮ ਹੋ ਗਈ, ਐਵੇਂ ਇੱਥੇ ਤਾਂ ਮਤਲਬ ਪੱਕੇ ਹੋਣ ਦੇ ਲਈ ਰੌਲਾ ਪਾਉਂਦੇ ਨੇ, ਤੁਸੀਂ ਕੀ ਸਮਝਦੇ ਹੋ?
ਇਹ ਬਿਲਕੁਲ ਸਹੀ ਗੱਲ ਹੈ ਕਿ ਬੱਚੇ ਪੜ੍ਹਨ ਆਏ ਆ, ਬਟ ਇਸ ਗੱਲ ਦਾ ਸਰਕਾਰ ਨੂੰ ਵੀ ਪਤਾ ਆ, ਜਿਹੜੇ ਬੋਲ ਰਹੇ ਆ ਉਹਨਾਂ ਨੂੰ ਵੀ ਪਤਾ ਆ ਉਹ ਕੀ ਕਰਨ, ਉਹਨਾਂ ਵਿੱਚੋਂ ਬਹੁਤਾ ਸੈਕਸ਼ਨ ਆਪਾਂ ਸਾਰੇ ਪੰਜਾਬੀ ਨੇ, ਚਲੋ ਆਪਾਂ ਉਸ ਗੱਲ ਵੱਲ ਜਾਣਾ ਨੀ ਹੈਗਾ ਵੀ ਲੋਕਾਂ ਨੇ ਪੀ ਆਰ ਲੈਣ ਲਈ ਕਿਹੜੇ ਕਿਹੜੇ ਬਹਾਨਿਆਂ ਨਾਲ ਲੋਕ ਆਏ ਸੀਗੇ, ਕਿਵੇਂ ਕਹਿੰਦੇ ਉਹਨਾਂ ਨੇ ਦੋ ਨੰਬਰ ਦੇ ਵਿੱਚ ਜਾਂ ਜੋ ਵੀ ਤਰੀਕੇ ਉਹਨਾਂ ਨੇ ਵਰਤੇ ਤੇ ਅੱਜ ਉਹ ਪੀ ਆਰ ਸਿਟੀਜ਼ਨ ਹੋਏ ਨੇ ਬੰਦੇ, ਉਹ ਬੰਦੇ ਵੀ ਇਹਨਾਂ ਦੇ ਵਿੱਚ ਇੱਕ ਵੱਡਾ ਸੈਕਸ਼ਨ ਹੈਗਾ ਆ। ਪਰ ਸਰਕਾਰ ਨੇ ਤੇ ਸਿਸਟਮ ਨੇ ਜਿਹੜਾ ਸਟੱਡੀ ਪ੍ਰੋਗਰਾਮ ਲਾਂਚ ਕੀਤਾ ਹੋਇਆ ਹੈ, ਇਹ ਐਜ ਏ ਪੀ ਆਰ ਦਾ ਪਾਥਵੇ ਉਹਨੂੰ ਰੀਪ੍ਰਜੈਂਟ ਕਰਦੇ ਆ ਕਿ ਇਹ ਸਟੱਡੀ ਉਹ ਤੁਸੀਂ ਸਰਕਾਰੀ ਵੈਬਸਾਈਟਾਂ ਦੇ ਉੱਤੇ ਦੇਖ ਸਕਦੇ ਆ ਕਿ ਲਿਖਿਆ ਹੋਇਆ ਆ ਤੇ ਸਟੱਡੀ ਐਕਸਪਲੋਰ ਐਂਡ ਸਟੇ, ਤੇ ਉਹ ਸਟੇ ਦਾ ਮਤਲਬ ਕੀ ਹੈ, ਤੁਸੀਂ ਹੁਣ ਵੀ ਦੇਖ ਸਕਦੇ ਹੋ ਵੈਬਸਾਈਟਾਂ ਦੇ ਉੱਤੇ ਲਿਖਿਆ ਹੋਇਆ ਹੈ। ਦੂਜਾ ਇਹਨਾਂ ਨੇ ਉਹ ਬੱਚਿਆਂ ਨੂੰ ਉਹ ਚੀਜ਼ ਵੇਚਦੇ ਆ, ਇਹਨਾਂ ਦੇ ਬਹੁਤ ਸਾਰੇ ਕਾਲਜਾਂ ਦੇ ਆ ਵੈਬਸਾਈਟਾਂ ਦੇ ਉੱਤੇ ਲਿਖਿਆ ਹੋਇਆ ਕਿ ਆਹ ਦਿਸ ਕੋਰਸ ਇਜ਼ ਐਲੀਜੀਬਲ ਫਾਰ ਪੀ ਜੀ ਡਬਲਯੂ ਪੀ ਐਂਡ ਪੀ ਆਰ, ਉਹ ਵੀ ਲਿਖਿਆ ਹੋਇਆ ਤੇ ਉਹ ਕੀ ਚੀਜ਼ ਆ। ਫਿਰ ਇਹਦਾ ਮਤਲਬ ਇਹ ਚੀਜ਼ਾਂ ਤੁਹਾਡੇ ਕੋਲ 100 ਆ, ਤੁਸੀਂ ਉਹ 1 ਲੱਖ ਬੰਦੇ ਨੂੰ ਦਿਖਾ ਕੇ ਜਿਹੜੇ ਤੁਸੀਂ 100 ਬੰਦੇ ਲਈ ਆ। ਤੇ ਦੂਜੀ ਗੱਲ, ਜਿਹੜੇ ਬੰਦੇ ਇਹ ਕਹਿੰਦੇ ਆ ਕਿ ਤੁਸੀਂ ਕਹਿ ਕੇ ਆਉਂਦੇ ਆ ਉੱਥੇ ਵੀ ਅਸੀਂ ਪੜ੍ਹਨ ਆਏ ਸੀ, ਪੜ੍ਹਨ ਗਏ ਸੀ, ਵੀ ਉੱਥੇ ਤਾਂ ਕਿਤੇ ਕਿਹਾ ਲਿਖਿਆ ਨੀ ਹੁੰਦਾ ਵੀ ਤੁਹਾਨੂੰ ਪੀ ਆਰ ਦੇਣੀ ਆ, ਉੱਥੇ ਇਹ ਵੀ ਕਿਤੇ ਨਹੀਂ ਲਿਖਿਆ ਕਿ ਤੁਹਾਨੂੰ ਪੀ ਆਰ ਨਹੀਂ ਦੇਣੀ, ਰਾਈਟ? ਇਸ ਕਰਕੇ ਉਹ ਉਲਟਾ ਹੁਣ ਇਹਨਾਂ ਨੇ ਹਟਾ ਵੀ ਦਿੱਤੀ ਆ ਕਿ ਹੁਣ ਤੁਹਾਨੂੰ ਐਸ ਓ ਪੀ ਓ ਨਹੀਂ ਸਾਈਨ ਕਰਨੀ ਪੈਂਦੀ, ਤੁਸੀਂ ਪੜ੍ਹਨ ਲਈ ਆਏ ਅਸੀਂ ਵਾਪਸ ਜਾਵਾਂਗੇ, ਹੁਣ ਉਹ ਇਹਨਾਂ ਨੇ ਚੇਂਜ ਕਰ ਦਿੱਤਾ ਆਪਣੇ ਆਪ।
ਮਤਲਬ ਜਿਹੜੇ ਵੀ ਦੇਸ਼ ਦੇ ਵਿੱਚੋਂ ਕੈਨੇਡਾ ਗਵਰਨਮੈਂਟ ਜਾਂ ਜਿਹੜੇ ਪ੍ਰੋਵਿੰਸਿਸ ਨੇ ਕਿਸੇ ਵੀ ਪ੍ਰੋਗਰਾਮ ਦੇ ਤਹਿਤ ਬੱਚਿਆਂ ਨੂੰ ਪੜ੍ਹਨ ਲਈ ਬੁਲਾਉਂਦੇ ਨੇ, ਤਾਂ ਇਹ ਗੱਲ ਮਤਲਬ ਵੈਬਸਾਈਟ ਤੇ ਪ੍ਰਚਾਰੀ ਜਾਂਦੀ ਹੈ, ਵੈਬਸਾਈਟ ਤੇ ਲਿਖੀ ਹੁੰਦੀ ਹੈ ਵੀ ਸਟੱਡੀ ਵਰਕ ਐਂਡ ਸਟੇ, ਇਹਦਾ ਮਤਲਬ ਜੇ ਉਹਨਾਂ ਦੇ ਮਨ ਚ ਇੰਟੈਂਸ਼ਨ ਆ, ਇੱਛਾ ਹੈਗੀ ਆ ਸਟੇ ਕਰਨ ਦੀ, ਕੋਈ ਮਾੜੀ ਗੱਲ ਨੀ ਜੇ ਸਿਸਟਮ ਉਹਨਾਂ ਨੂੰ ਅਲਾਓ ਕਰਦਾ।
ਹਾਂ, ਜਿਹੜੇ 80-90% ਆਪਾਂ ਕੈਨੇਡਾ ਦੇ ਵਿੱਚ ਮੈਜੋਰਟੀ ਇਮੀਗ੍ਰੈਂਟ ਹੈ, ਤੁਹਾਨੂੰ ਸਾਰਿਆਂ ਨੂੰ ਪਤਾ, ਉਹ ਸਾਰਿਆਂ ਦੀ ਉਹ ਸਟੇ ਕਰ ਚੰਗੀ ਜ਼ਿੰਦਗੀ ਲਿਆਉਂਦੇ ਆ ਸਾਰੇ, ਉਹ ਕੋਈ ਰਿਫਿਊਜੀ ਬਣ ਕੇ ਆ ਰਿਹਾ, ਕੋਈ ਸਟੂਡੈਂਟ ਬਣ ਕੇ ਆ ਰਿਹਾ ਆ। ਗੱਲ ਤਾਂ ਇਹ ਵੀ ਉਹਨਾਂ ਨੇ ਇੱਕ ਤਰੀਕਾ ਬਣਾਇਆ ਹੋਇਆ ਵੀ ਬੱਚਿਆਂ ਦੇ ਜਾਂ ਲੋਕਾਂ ਚ, ਜਿਵੇਂ ਹੁਣ ਆਪਣੇ ਇੰਡੀਆ ਚ ਜਾਂ ਪੰਜਾਬ ਦਾ ਆਪਣੇ ਇੱਕ ਹੁੰਦਾ ਇੰਡੀਆ ਦਾ, ਮੈਨੂੰ ਪਤਾ ਨੀ, ਬਹੁਤ ਸਾਰੇ ਲੋਕ ਪੜ੍ਹ ਜਾਂਦੇ ਆ, ਠੀਕ ਆ, 10-15 ਸਾਲ ਲਾ ਕੇ, ਬਾਅਦ ਦੇ ਵਿੱਚ ਜਦੋਂ ਜੋਬ ਦੇਣ ਦੀ ਵਾਰੀ ਆਉਂਦੀ ਤੇ ਫਿਰ ਇੱਕ ਨਵਾਂ ਟੈਸਟ ਸੈੱਟ ਕਰ ਦਿੱਤਾ ਜਾਂਦਾ ਜਿਹਨੂੰ ਟੈਕ ਦਾ, ਨੈਟ ਦਾ, ਹਨਾ। ਉਹਦੇ ਵਿੱਚੋਂ ਮੈਜੋਰਟੀ ਨੂੰ 90-95% ਨੂੰ ਪਹਿਲੀ ਉਹ ਕਹਿ ਦਿੰਦੇ ਵੀ ਜਿਹੜੇ ਇੰਨੇ ਪਰਸੈਂਟ ਆਏ ਉਹਨੂੰ ਜੋਬ ਮਿਲੂਗੀ, ਉਨੇ ਪਰਸੈਂਟ ਆਉਂਦੇ ਨੇ ਉਹਦੇ ਚੋਂ 90-95% ਬੱਚੇ ਬਾਹਰ ਹੋ ਜਾਂਦੇ ਆ, ਤੇ ਉਹ 90-95% ਲੋਕ ਇਹੀ ਸੋਚੀ ਜਾਂਦੇ ਕਿ ਅਸੀਂ ਹੀ ਐਲੀਜੀਬਲ ਨਹੀਂ ਸੀਗੇ, ਸਾਡੇ ਕੋਲ ਟੈਟ ਨੈਟ ਜੋ ਵੀ ਹੈਗਾ ਕਲੀਅਰ ਨਹੀਂ ਹੋਇਆ, ਉਹ ਸਿਸਟਮ ਨੂੰ ਦੋਸ਼ੀ ਨਹੀਂ ਮੰਨਦੇ। ਸੇਮ ਗੱਲ ਇਹ ਆ, ਇੱਥੇ ਜੇ ਮੰਨ ਲਓ ਅੱਜ ਐਕਸਟਰਾ ਸੈਂਟਰੀ ਦੇ ਡਰਾ 550 ਦੇ ਨੇੜੇ ਆ ਰਹੇ ਆ, ਕੱਲ ਨੂੰ ਉਹ ਡਰਾ ਹੀ 600 ਦੇ 700 ਦੇ ਕੱਢਣ ਲੱਗ ਪੈਣ, ਤਾਂ ਇਦੋਂ ਜ਼ਿਆਦਾ ਬੱਚੇ ਉਸ ਕ੍ਰਾਈਟੇਰੀਏ ਦੇ ਵਿੱਚ ਐਲੀਜੀਬਲ ਨਹੀਂ ਹੋਣੇ ਹੈਗੇ, ਇਸ ਕਰਕੇ ਫਿਰ ਉਹ ਸਾਰੇ ਮਤਲਬ ਹੋ ਜੂਗੇ ਉਹ ਬੰਦੇ ਯੋਗ ਹੀ ਨਹੀਂ ਹੈਗੇ। ਇਹ ਤਾਂ ਤੁਸੀਂ ਮਤਲਬ ਇਹ ਵੀ ਰੋਟੀ ਤੁਸੀਂ ਐਡੀ ਉੱਚੀ ਜਗ੍ਹਾ ਟਾਂਗੇ ਦੇ ਟੀਕ ਕਹਿ ਦੋ ਛਾਲ ਮਾਰ ਕੇ ਲਾ ਲਓ ਜੇ ਤੇ ਲਿਖਦੀ ਆ, ਬਾਕੀ ਜਿਹੜੇ ਭੁੱਖੇ ਮਰਦੇ ਆ ਵੀ ਉਹ ਚ ਤੁਹਾਡਾ ਕਸੂਰ ਆ, ਤੁਹਾਡੇ ਕੋਲ ਛਾਲ ਨਹੀਂ ਉੱਚੀ ਵੱਜਦੀ, ਇਹ ਤਾਂ ਉਹ ਤਰੀਕਾ ਹੈ।
22 ਤਰੀਕ ਨੂੰ ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਉਹਦੀ ਕੀ ਰੂਪ ਰੇਖਾ?
22 ਤਰੀਕ ਨੂੰ ਸਾਡਾ ਪੀਸਫੁਲ ਪ੍ਰੋਟੈਸਟ ਆ, ਅਸੀਂ ਪਾਰਕ ਵਿੱਚ ਉੱਥੇ ਇਕੱਠੇ ਹੋਵਾਂਗੇ ਤੇ ਦੇਖਦੇ ਆ ਉਹਦੇ ਤੇ ਕਿੰਨੇ ਕੁ ਸਟੂਡੈਂਟ ਗਰਾਊਂਡ ਤੇ ਆਉਂਦੇ ਆ, ਤੇ ਕਿਉਂਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ 400-500 ਬੱਚਾ ਆਇਆ ਹੈਗਾ ਆ, ਤੇ ਸਾਨੂੰ ਆਸ ਆ ਕਿ ਲੋਕਾਂ ਤੱਕ ਵੱਡਾ ਸੁਨੇਹਾ ਨਹੀਂ ਗਿਆ, ਬਹੁਤ ਸਾਰੀਆਂ ਆਰਗੇਨਾਈਜੇਸ਼ਨ ਇਸ ਇਹਦੀ ਸਪੋਰਟ ਤੇ ਆਈਆਂ ਹੈਗੀਆਂ ਆ, ਕਿਊਪ ਨੇ ਸਾਡੇ ਹੱਕ ਦੇ ਵਿੱਚ ਬੋਲਿਆ ਹੈਗਾ ਆ, ਓ ਐਫ ਐਲ ਓਨਟਾਰੀਓ ਫੈਡਰੇਸ਼ਨ ਆਫ ਲੇਬਰ ਨੇ ਸਾਡੇ ਹੱਕ ਦੇ ਅੰਦਰ ਬੋਲਿਆ ਹੈਗਾ ਆ, ਤੇ ਉਹਨਾਂ ਦੇ ਬੁਲਾਰੇ ਉੱਥੇ ਉਹਨਾਂ ਨੇ ਸਾਨੂੰ ਭੇਜਿਆ, ਸਾਨੂੰ ਇਸ ਕੇ ਆਉਣਗੇ ਤੇ ਵੱਡੀ ਗਿਣਤੀ ਸਟੂਡੈਂਟ ਵੀ ਆਉਣਗੇ ਜਿਹਨਾਂ ਤੱਕ ਇਹ ਸੁਨੇਹਾ। ਦੂਜਾ ਸਾਡੀ ਇਹ ਵੀ ਡਿਮਾਂਡ ਹੈਗੀ ਆ ਕਿ ਜਿਹੜਾ ਹੁਣ ਇਹਨਾਂ ਨੇ ਬੱਚਾ ਪਿਛਲੇ ਸਾਲਾਂ ਵਿੱਚ ਬੁਲਾਇਆ ਜਿਹੜੇ ਪੜ੍ਹ ਰਹੇ ਆ, ਉਹਨਾਂ ਨੂੰ ਵੀ 3 ਸਾਲ ਦੀ ਬਜਾਏ 5 ਸਾਲ ਦਾ ਵਰਕ ਪਰਮਿਟ ਦਿਓ। ਅਸੀਂ ਤਾਂ ਇਹ ਮੰਗ ਰਹੇ ਹਾਂ, ਪਰ ਫੈਡਰਲ ਗਵਰਨਮੈਂਟ ਕਰ ਰਹੀ ਹੈ ਕਿ ਅਸੀਂ ਕਿਸੇ ਟ੍ਰੇਡ ਵਿੱਚ 1 ਸਾਲ ਦਾ ਦੇਣਾ ਆ, ਕਿਸੇ ਟ੍ਰੇਡ ਵਿੱਚ 2 ਸਾਲ ਦਾ ਦੇਣਾ, ਇਹ ਸਾਨੂੰ ਪ੍ਰੋਵਿੰਸ ਦੱਸੇ ਕਿਹੜੀ ਟ੍ਰੇਡ ਵਿੱਚ 3 ਸਾਲ ਦਾ ਵਰਕ ਪਰਮਿਟ ਦੇਣਾ ਹੈ। ਜੇ ਹੁਣ ਇੱਦਾਂ ਕਰਦੇ ਆ ਤਾਂ ਇਹਦਾ ਮਤਲਬ ਜਿਹੜੇ ਬੱਚਿਆਂ ਨੂੰ ਤੁਸੀਂ ਬੁਲਾ ਲਿਆ ਉਹ ਤਾਂ 3 ਸਾਲ ਦੇ ਵਰਕ ਪਰਮਿਟ ਲੈਣ ਲਈ ਆਏ ਆ, ਬਟ ਤੁਸੀਂ ਉਹਨਾਂ ਨੂੰ ਵੀ 1-1 ਸਾਲ ਦਾ ਦੇਣ ਦੀ ਮੰਗ ਕਰ ਰਹੇ ਹਾਂ, ਅਸੀਂ ਉਹਨਾਂ ਲਈ ਮੰਗ ਰਹੇ ਹਾਂ ਕਿ 5 ਸਾਲ ਦਾ ਦਿਓ। ਕਿਉਂ? ਕਿਉਂਕਿ ਕੱਲ ਨੂੰ ਉਹਨਾਂ ਨੂੰ ਫਿਰ ਐਨਐਮਆਈਆਂ ਨਾਲ ਲੈਣੀਆਂ ਪੈਣ, ਉਹਨਾਂ ਨੂੰ ਜਿਹੜੇ ਪੁਆਇੰਟ ਪੂਰੇ ਕਰਨ ਦਾ ਮੌਕਾ ਮਿਲ ਜਾਵੇ, ਸਾਡੀ ਉਹਨਾਂ ਲਈ ਵੀ ਇਹ ਡਿਮਾਂਡ ਹੈਗੀ ਆ। ਤੇ 22 ਤਰੀਕ ਦਾ ਪ੍ਰੋਗਰਾਮ ਇਹੀ ਆ, ਪੀਸਫੁਲ ਗੈਦਰਿੰਗ ਆ, ਤੇ ਦੇਖਦੇ ਹਾਂ ਕਿੰਨੇ ਇਕੱਠ ਹੁੰਦਾ ਆ। ਇਹਨੂੰ ਲੈ ਕੇ ਅਸੀਂ ਬ੍ਰੈਂਪਟਨ ਦੇ ਬਹੁਤ ਸਾਰੇ ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਅਸੀਂ ਮਿਲ ਚੁੱਕੇ ਹਾਂ,
ਜਿਹੜਾ ਸਿਸਟਮ ਦੇ ਵਿੱਚ ਫਾਲਟ ਆ ਉਹਨੂੰ ਉਹਦੇ ਵਿੱਚ ਇਮੀਗ੍ਰੈਂਟ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਕਿ ਇਮੀਗ੍ਰੈਂਟ ਜਿੱਥੇ ਆਏ ਆ ਇਹਦੇ ਕਰਕੇ ਤੁਹਾਡੀਆਂ ਨੌਕਰੀਆਂ ਗਈਆਂ, ਇਹਦੇ ਕਰਕੇ ਰਿਸੈਸ਼ਨ ਆਇਆ, ਇਹਦੇ ਕਰਕੇ ਤੁਹਾਡਾ ਹਾਊਸਿੰਗ ਕ੍ਰਾਈਸਿਸ। ਆਪਣੀਆਂ ਨਾਕਾਮੀਆਂ ਲੁਕਾਉਣ ਦੇ ਲਈ ਇਮੀਗ੍ਰੈਂਟ ਨੂੰ ਟਾਰਗੇਟ ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਇਮੀਗ੍ਰੈਂਟ ਵਿੱਚ ਸਟੂਡੈਂਟਾਂ, ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹੇਟ ਜਾਂ ਰੇਸਿਜ਼ਮ ਫੈਲਾਇਆ ਜਾ ਰਿਹਾ ਇਹਦੇ ਹੋਰ ਟਾਰਗੇਟ ਬਣਨਗੇ ਲੋਕ। ਬਟ ਲੀਡਰ ਸਮਝਦੇ ਆ ਕਿ ਇਹ ਮਸਲਾ ਜਾਏਗਾ, ਬਟ ਇਸ ਪੋਲੀਟੀਕਲ ਮਾਹੌਲ ਦੇ ਕਰਕੇ ਹੀ ਮਤਲਬ ਸਾਡੇ ਹੱਕ ਦੇ ਵਿੱਚ ਕੋਈ ਗੱਲ ਕਹਿਣ ਤੋਂ ਝਿਜਕ ਰਹੇ ਆ। ਐਨ ਡੀ ਪੀ ਨੇ ਮਤਲਬ ਸਾਡੇ ਹੱਕ ਦੇ ਵਿੱਚ ਇੱਕ ਲੈਟਰ ਜਿਹੜਾ ਜ਼ਰੂਰ ਕੱਢਿਆ ਹੈਗਾ।
ਇਹਦੀ ਲੋਕੇਸ਼ਨ ਤੇ ਸਮਾਂ ਕੀ ਹੈ ਜੀ ਤੁਹਾਡਾ ਜਿਹੜਾ ਪ੍ਰੋਗਰਾਮ ਆ ਇਹ ਪ੍ਰੋਟੈਸਟ ਆ?
ਇਹਦਾ ਹੈਗਾ 22 ਸ਼ਨੀਵਾਰ 22 ਜੂਨ ਨੂੰ ਕੈਨਿਸ ਪਾਰਕ ਬਰੈਂਪਟਨ ਸਟੀਲ ਐਂਡ ਮੇਲ ਦਾ ਇੰਟਰਸੈਕਸ਼ਨ ਉੱਤੇ ਪੈਂਦਾ ਹੈਗਾ ਨੇੜੇ, ਤੇ ਉੱਥੇ ਕੈਨਿਸ ਪਾਰਕ ਪੈਂਦੀ ਹੈ, ਉਹਦੇ ਉੱਤੇ ਹੈਗਾ ਸਾਡਾ ਪ੍ਰੋਟੈਸਟ।
ਬਿਕਰਮ ਜੀ, ਬਿਕਰਮ ਜੀ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਹਾਂ। ਇੱਕ ਤਾਂ ਗੱਲ ਹੈਗੀ ਆ ਮੇਨ ਸਟ੍ਰੀਮ ਦੇ ਜਿਹੜੇ ਲੋਕ ਨੇ, ਇੱਕ ਹੈਗੇ ਜਿਹੜੇ ਇਮੀਗ੍ਰੈਂਟ ਲੋਕ ਨੇ। ਇਮੀਗ੍ਰੈਂਟ ਲੋਕ ਭਾਵੇਂ ਉਹਨਾਂ ਨੂੰ ਆਇਆ ਨੂੰ 20-25-30 ਸਾਲ ਹੋ ਗਏ ਹੋਣ, ਉਹਨਾਂ ਦੇ ਮਨ ਦੇ ਵਿੱਚ ਜਦੋਂ ਤੁਸੀਂ ਗੱਲ ਲੈ ਕੇ ਉਹ ਡਿਮਾਰਕੇਸ਼ਨ ਨਹੀਂ ਕਰ ਸਕਦੇ। ਮਤਲਬ ਤੁਸੀਂ ਹੈਗੇ ਸੰਘਰਸ਼ ਕਰਨ ਵਾਲੇ ਲੋਕ, ਤੁਸੀਂ ਵੱਡੇ ਹਿੱਤਾਂ ਲਈ ਕੰਮ ਕਰਦੇ ਹੋ, ਬਈ ਜਿਹੜੇ ਲੋਕਾਂ ਨਾਲ ਧੱਕਾ ਵਿਤਕਰਾ ਹੋ ਰਿਹਾ। ਇੱਥੇ ਕੁਝ ਇਹੋ ਜਿਹੇ ਲੋਕ ਨੇ, ਨਵੇਂ ਆਏ ਹੋਏ ਲੋਕ ਨੇ, ਕੁਝ ਸ਼ਰਾਰਤੀ ਅਨਸਰ ਜਿਹਨਾਂ ਨੂੰ ਕਹਿ ਸਕਦੇ ਆ, ਜਿਹੜੇ ਸਮਾਜ ਵਿਰੋਧੀ ਕਾਰਵਾਈਆਂ ਕਰਦੇ ਨੇ। ਜਦੋਂ ਤੁਸੀਂ ਚੰਗੇ ਕੰਮ ਕਰਦੇ ਹੋ, ਲੋਕਾਂ ਨੂੰ ਆਰਗੇਨਾਈਜ਼ ਕਰਦੇ ਹੋ, ਤੇ ਇਮੀਗ੍ਰੈਂਟਾਂ ਦਾ ਇੱਕ ਹਿੱਸਾ ਸੋਚਦਾ ਵੀ ਇਹ ਤਾਂ ਸਾਰੇ ਇੱਕੋ ਜਿਹੇ ਨੇ, ਤੁਸੀਂ ਤੁਹਾਡੇ ਤੇ ਉਹਨਾਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਬਈ ਉਹ ਇਹੋ ਜਿਹੇ ਲੋਕ ਨੇ ਜਿਹੜੇ ਉਹ ਤੁਹਾਨੂੰ ਵੀ ਢਾਹ ਲਾਉਂਦੇ ਨੇ, ਤੇ ਜਦੋਂ ਤੁਸੀਂ ਚੰਗੇ ਕੰਮ ਕਰਦੇ ਹੋ ਇਹ ਜਿਹੜੇ ਇਮੀਗ੍ਰੈਂਟ ਨੇ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਮਤਲਬ ਹੋਰ ਬਹੁਤ ਕੁਛ ਹੁੰਦਾ, ਇਹ ਤੁਹਾਡਾ ਸਾਥ ਨਹੀਂ ਦਿੰਦੇ, ਇਹ ਕਹਿ ਕੇ ਵੀ ਇਹ ਸਾਰੇ ਇੱਕੋ ਜਿਹੇ ਨੇ, ਤੁਸੀਂ ਕਿਵੇਂ ਡਿਮਾਰਕੇਸ਼ਨ ਤੁਸੀਂ ਕਿਵੇਂ ਕਰੋਗੇ, ਆਪਣੇ ਆਪ ਨੂੰ ਤੁਸੀਂ ਉਹਨਾਂ ਨਾਲੋਂ ਵੱਖ ਕਿਵੇਂ ਦਿਖਾਓਗੇ? ਮੈਂ ਹੋ ਸਕਦਾ ਆਪਣਾ ਠੀਕ ਤਰੀਕੇ ਨਾਲ ਪੁੱਟ ਨਾ ਕਰ ਸਕਾਂ, ਪਰ ਤੁਸੀਂ ਮੇਰੀ ਭਾਵਨਾ ਸਮਝ ਗਏ।
ਹਾਂਜੀ ਹਾਂਜੀ, ਮੈਂ ਸਮਝ ਗਿਆ ਤੁਹਾਡੀ ਗੱਲ। ਦੇਖੋ ਪੰਜਾਬੀ ਦੀ ਇੱਕ ਕਹਾਵਤ ਵਾ ਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਸਾਰੇ ਪੰਜਾਬੀ ਇਸ ਮਸਲੇ ਨੂੰ ਸਮਝਦੇ ਆ। ਹੁਣ ਸਾਡੀ ਜਥੇਬੰਦੀ ਆ ਬੇਸਿਫਟ ਦੇ ਖਿਲਾਫ਼ ਲੜਦੀ ਆ, ਪਰ ਅਸੀਂ ਇਹ ਤਾਂ ਨੀ ਕਹਿੰਦੇ ਕਿ ਟੋਰਾਂਟੋ ਜੇ ਸਾਡੇ ਅਸੀਂ ਪਿਛਲੇ 3 ਸਾਲਾਂ ਦੇ ਵਿੱਚ $8 ਲੱਖ ਦੇ ਕਰੀਬ ਬੇਸਿਫਟ ਦੇ ਰੂਪ ਦੇ ਵਿੱਚ ਜਿਹੜਾ ਨਿਆਣਿਆਂ ਦਾ ਜਾਂ ਵਰਕਰਾਂ ਦਾ ਕਹਿ ਲਓ ਜਾਂ ਉਹ ਚ ਪੀ ਆਰ ਸਿਟੀਜ਼ਨ ਬੰਦੇ ਵੀ ਕੁਛ ਸਾਡੇ ਕੋਲ ਕੇਸ ਆਏ, ਸਟੂਡੈਂਟਾਂ ਦੇ ਮੈਜੋਰਟੀ ਕੇਸ ਸੀਗੇ, ਉਹ ਸਾਰੇ ਸਿਨ ਤੇ ਉਹਨਾਂ ਚ ਮੈਜੋਰਟੀ ਸਿਰ ਤੇ ਵੀ ਕੰਮ ਕਰਦੇ ਸੀਗੇ, ਉਹ ਅਸੀਂ ਜਿਹੜਾ $8 ਲੱਖ ਸਾਡੇ ਕੋਲ ਡਾਟਾ ਆਇਆ ਤੇ ਕਿੱਥੋਂ ਕਿੱਦਾਂ ਕਿੱਦਾਂ ਲਿਆ ਸਾਡੇ ਕੋਲ ਰਿਟਰਨ ਦੇ ਵਿੱਚ ਹੈਗਾ ਆ, ਉਹ ਕਿੰਨੇ ਇੰਪਲੋਇਰ ਆ ਜਿਨ੍ਹਾਂ ਦੇ ਘਰਾਂ ਮੋਹਰੇ ਜਾਂ ਬਿਜ਼ਨਸਾਂ ਮੋਹਰੇ ਸੀ, ਰੋਸ ਪ੍ਰਦਰਸ਼ਨ ਕੀਤਾ। ਪਰ ਸਾਡੀ ਜਥੇਬੰਦੀ ਨੇ ਕਦੇ ਵੀ ਇਹ ਨੀ ਕਿਹਾ ਕਿ ਟੋਰਾਂਟੋ ਦੇ 100% ਇੰਪਲੋਇਰ ਚੋਰ ਆ ਜਾਂ ਸਾਰੇ ਸਿਟੀਜ਼ਨ ਇੱਦਾਂ ਕਰਦੇ ਆ ਜਾਂ ਸਾਰੇ ਲੈਂਡ ਲੋਰਡ ਹੀ ਤੰਗ ਕਰਦੇ ਆ, ਨਹੀਂ ਆਪਾਂ ਇੱਦਾਂ ਕਦੇ ਨੀ ਕਿਹਾ, ਕਿਉਂਕਿ ਸਾਡੀ ਸਮਝ ਆ ਵੀ ਉਹ ਕੋਈ ਕਿਸੇ ਵੀ ਜਾਤ ਧਰਮ ਜਾਂ ਕਹਿੰਦੇ ਕਿਸੇ ਵੀ ਕਮਿਊਨਿਟੀ ਦੇ ਵਿੱਚ ਕੋਈ ਚੰਗੇ ਮਾੜੇ ਤੱਤ ਹੋ ਸਕਦੇ ਆ। ਹੁਣ ਜਿਵੇਂ ਵੀ ਮੁਸਲਿਮ ਉੱਤੇ 9/11 ਅਟੈਕ ਹੋਇਆ, ਉਹਨੂੰ ਦੇਖ ਕੇ ਸਾਰੇ ਮੁਸਲਮਾਨਾਂ ਨੂੰ ਕੋਈ ਅੱਤਵਾਦੀ ਸਮਝਣ ਲੱਗ ਪਏ, ਕਈਆਂ ਨੇ ਸਿੱਖਾਂ ਤੇ ਵੀ ਅਟੈਕ ਕੀਤੇ, ਹਨਾ, ਉਹ ਹੈਗੀ ਆ ਕਹਿ ਲਓ ਇੱਕ ਫਾਸਿਸਟ ਸਮਝ ਹੈਗੀ ਆ, ਗਲਤ ਸਮਝ ਹੈਗੀ ਆ ਜਿਹਨੂੰ ਆਪਾਂ ਸਮਝ ਲਈਏ ਨਾ, ਜਾਂ ਉਹ ਲੋਕ ਭੁਲੇਖੇ ਦਾ ਸ਼ਿਕਾਰ ਨੇ। ਹੁਣ ਜੇ ਸਟੂਡੈਂਟ, ਕਈ ਸਟੂਡੈਂਟ ਹੈਗੇ ਇੱਥੇ, ਅਸੀਂ ਇਹ ਕਦੋਂ ਕਿਹਾ ਕਿ 100% ਸਟੂਡੈਂਟ ਦੋਵੇਂ ਧੋਤੇ ਹੋ ਆ? ਅਸੀਂ ਨੀ ਕਦੇ ਕਿਹਾ, ਅਸੀਂ ਇਹ ਅਸੀਂ ਤਾਂ ਸਿਰਫ ਇਹ ਕਹਿੰਦੇ ਜਿਹੜਾ ਪੀੜਤ ਅਸੀਂ ਉਹਦੇ ਨਾਲ ਖੜਦੇ ਹਾਂ, ਉਹਦੇ ਤੋਂ ਪਹਿਲਾਂ ਅਸੀਂ ਦੂਜੀ ਧਿਰ ਦੇ ਨਾਲ ਗੱਲ ਵੀ ਕਰਦੇ ਹਾਂ, ਅਸੀਂ ਕਿਸੇ ਦੂਜੀ ਧਿਰ ਤੇ ਕਦੇ ਝੂਠਾ ਇਲਜ਼ਾਮ ਜਾਂ ਕਦੇ ਸਾਡੇ ਤੇ ਕੋਈ ਸਾਬਤ ਨਹੀਂ ਹੋਇਆ। ਜਿਹੜੇ ਲੋਕ ਇਹ ਕਹਿ ਰਹੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜੇ ਬੰਦੇ ਲੜ ਰਹੇ ਆ ਕੀ ਇਹਨਾਂ ਦੀ ਪੁਲਿਸ ਬੈਕਗਰਾਊਂਡ ਕਲੀਅਰ ਹੈ, ਕਿਸੇ ਕ੍ਰਿਮੀਨਲ ਐਕਟੀਵਿਟੀ ਚ ਇਨਵੋਲਵ ਹੈਗੇ ਆ, ਕੀ ਇਹਨਾਂ ਦੇ ਉਹ ਸਾਡੇ ਨਾਲ ਗੱਲ ਕਰਨ ਲੱਗ ਗਏ, ਕੀ ਇਹਨਾਂ ਦੇ ਆਲਸ ਸਕੋਰ ਜਾਂ ਸਟੱਡੀ ਪੂਰੀ ਹੈ, ਹੁਣ ਉਹ ਡੈਪੋਟੇਸ਼ਨ ਵਾਲੇ ਕੇਸ ਚ ਐਵੇਂ ਹੀ ਹੋਇਆ। ਉਹ ਲੋਕਾਂ ਦੀ ਸਮਝ ਦੇ ਵਿੱਚ ਪ੍ਰੋਬਲਮ ਆ, ਉਹ ਲੋਕ ਜਿਹੜੇ ਅਧੂਰਾ ਗਿਆਨ ਕਹਿੰਦੇ ਹਮੇਸ਼ਾ ਖਤਰਨਾਕ ਹੁੰਦਾ ਹੈ, ਤੇ ਉਹਨੂੰ ਲੈ ਕੇ ਘੁੰਮ ਰਹੇ ਆ, ਜਾਂ ਉਹ ਸਿਸਟਮ ਜਿਹੜਾ ਉਹਨੂੰ ਦਿਖਾਲਣਾ ਚਾਹੁੰਦਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜਾ ਘਟੀਆ ਕੰਟੈਂਟ ਵਾ ਉਹ ਵੱਧ ਫੈਲਦਾ ਆ, ਜਿਹੜੀਆਂ ਕੰਮ ਦੀਆਂ ਕੁਝ ਗੱਲਾਂ ਹੈਗੀਆਂ ਉਹ ਘੱਟ ਜਾਂਦੀਆਂ ਆ, ਤੇ ਮੇਨ ਸਟ੍ਰੀਮ ਮੀਡੀਆ ਇਹਦੇ ਵਿੱਚ ਵੱਡਾ ਰੋਲ ਪਲੇ ਕਰ ਰਿਹਾ ਆ ਜਿਹੜਾ ਗਲਤ ਨੈਰੇਟਿਵ ਬਣਾਉਣ ਦੇ ਵਿੱਚ, ਕਿਉਂਕਿ ਇਮੀਗ੍ਰੈਂਟ ਦੇ ਖਿਲਾਫ਼ ਮਾਹੌਲ ਬਣੂਗਾ ਤਾਂ ਹੀ ਜਿਹੜੇ ਇੱਥੇ ਦੀ ਲੋਕਲ ਜਾਂ ਵੋਟਰ ਹੈਗੇ ਆ ਉਹ ਕਿਸੇ ਨਾ ਕਿਸੇ ਪਾਰਟੀ ਦੇ ਹੱਥ 'ਚ ਭੁਗਤਣਗੇ, ਤਾਂ ਹੀ ਹੁਣ ਉਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਆ। ਬਟ ਮੈਂ ਉਹਨਾਂ ਲੋਕਾਂ ਨੂੰ ਤੁਸੀਂ ਕਹਿਣਾ ਚਾਹੂੰਗਾ ਕਿ ਆਪਣੀ ਜਿਹੜਾ ਸੋਚ ਦਾ ਦਾਇਰਾ ਉਹਨੂੰ ਵੱਡਾ ਕਰਨਾ ਚਾਹੀਦਾ, ਕਿ ਇੱਕ ਚੀਜ਼ ਨੂੰ ਮਤਲਬ ਸਾਰੇ ਐਂਗਲਾਂ ਤੋਂ ਦੇਖਣਾ ਚਾਹੀਦਾ, ਸਾਰਿਆਂ ਨੂੰ ਇੱਕੋ ਤੱਕੜੀ ਦੇ ਨਾਲ ਤੋਲਣਾ ਤਾਂ ਗਲਤ ਆ ਫਿਰ, ਕਿਉਂਕਿ ਜੇ ਉਹ ਜਾਣੇ ਅਣਜਾਣੇ ਵਿੱਚ ਜੇ ਉਹ ਇਸ ਹਵਾ ਦਾ ਹਿੱਸਾ ਬਣਦੇ ਆ ਕਿ ਇਮੀਗ੍ਰੈਂਟ ਖਿਲਾਫ਼ ਜੋ ਸਟੂਡੈਂਟ, ਦੇਖੋ ਜੇ ਇਮੀਗ੍ਰੈਂਟ ਦੇ ਖਿਲਾਫ਼ ਹਵਾ ਬਣਦੀ ਹੈ ਨਾ, ਉਹ ਉਸ ਨਫ਼ਰਤ ਦੀ ਅੱਗ ਨੇ ਇਹ ਨੀ ਦੇਖਣਾ ਕਿ ਮੋਹਰੇ ਪੱਗ ਬੰਨੀ ਵਾਲਾ ਤੁਰਿਆ ਜਾਂਦਾ ਕੋਈ ਸਟੂਡੈਂਟ ਆ ਜਾਂ ਉਹ 20 ਸਾਲ ਪਹਿਲਾਂ ਦਾ ਸਿਟੀਜ਼ਨ ਹੋਏ ਆ, ਉਹ ਤਾਂ ਸਿਰਫ਼ ਮੈਂ ਵੀ
ਉਹੀ ਕੰਟਰਡਿਕਸ਼ਨ ਤੇਜ਼ ਹੋਣੀ ਆ, ਉਹਦਾ ਸ਼ਿਕਾਰ ਕੱਲ ਨੂੰ ਤੁਹਾਡਾ ਟੱਬਰ ਦਾ ਤੁਸੀਂ ਆਪ ਕੋਈ ਵੀ ਹੋ ਸਕਦੇ ਹੋ, ਇਹ ਉਹਨਾਂ ਬੰਦੇ ਨੂੰ ਸੋਚ ਲੈਣੀ ਚਾਹੀਦੀ ਗੱਲ।
ਬਿਲਕੁਲ ਜੀ, ਮੈਂ ਇਹ ਕੁਐਸਚਨ ਤੁਹਾਨੂੰ ਜਾਣ ਕੇ ਕੀਤਾ ਸੀ। ਵੈਸੇ ਮੈਂ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਜਿੱਥੇ ਵੀ ਇਹਨਾਂ ਦਾ ਨੌਜਵਾਨ ਨੈਟਵਰਕ ਦਾ ਪ੍ਰੋਗਰਾਮ ਹੁੰਦਾ, ਮੈਂ ਕੋਸ਼ਿਸ਼ ਕਰਦਾ ਹੁੰਦਾ ਘੱਟੋ ਘੱਟ ਜਾਣ ਦੀ, ਤੇ ਮੈਂ ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਡਿਸਿਪਲਿਨ ਦੇਖਿਆ, ਇਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਆਮ ਲੋਕਾਂ ਦੇ ਪ੍ਰਤੀ ਪਿਆਰ ਦੇਖਿਆ, ਮਿਹਨਤਕਸ਼ ਲੋਕਾਂ ਦੇ ਪ੍ਰਤੀ, ਤੇ ਮੁੱਦੇ ਨੂੰ ਸਮਝ ਕੇ ਉਹਦੇ ਤੇ ਕੰਮ ਕਰਨ ਦੀ, ਜਿਹੜੀ ਬੰਦੇ ਦੇ ਅੰਦਰੋਂ ਇੱਕ ਆਵਾਜ਼ ਉੱਠਦੀ ਹੁੰਦੀ ਨਾ, ਜ਼ਮੀਰ ਦੀ ਆਵਾਜ਼, ਮੈਂ ਉਹ ਦੇਖੀ ਆ। ਪੂਰਾ ਡਿਸਿਪਲਿਨ ਹੁੰਦਾ ਜੀ ਪ੍ਰੋਗਰਾਮ ਇਹਨਾਂ ਦਾ, ਮੁੱਦਿਆਂ ਤੇ ਲੜਦੇ ਨੇ ਇਹ, ਬਾਕੀ ਹਰੇਕ ਦੀ ਸਮਝ ਆਪੋ ਆਪਣੀ ਆ। ਮੈਂ ਦੇਖਿਆ ਇੱਥੇ ਕਈ ਮੀਡੀਆ ਦੇ, ਵਿਕਰਮ ਜੀ ਉਸ ਦਿਨ ਵੀ ਜਿਸ ਦਿਨ ਤੁਹਾਡਾ ਪ੍ਰੋਗਰਾਮ ਸੀ, ਇੱਕ ਮੀਡੀਆ ਹਾਊਸ ਵਾਲੇ ਉੱਥੇ ਆਏ ਸੀ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਤੇ ਸਟੇਜ ਤੋਂ ਤੁਸੀਂ ਕਿਹਾ ਸੀ ਬਈ ਤੁਸੀਂ ਮਤਲਬ ਇਹਨਾਂ ਨਾਲ ਇਹਨਾਂ ਗੱਲਬਾਤ ਆ ਜਿਹੜੀ ਉਹ ਨਹੀਂ ਕਰਨੀ, ਕਿਉਂਕਿ
ਗਲਤ ਰੰਗ ਦੇ
ਮਗਰੋਂ। ਹੋਰ
ਕੁਝ
ਕਹਿਣਾ
ਚਾਹੁੰਦੇ? ਯੂਟਿਊਬ ਇੱਕ ਨੌਰਥ ਟਰੂ ਨੌਰਥ ਕਰਕੇ ਚੈਨਲ, ਉਹ ਪੀ ਆਈ ਦੇ ਵਿੱਚ ਮੇਰੇ ਸਟੂਡੈਂਟਾਂ ਦੇ ਆਂਸਰਾਂ ਨੂੰ ਗੋਲ ਗੋਲ ਕਰਕੇ, ਉਹ ਆਪਣੇ ਥੋੜੇ ਜਿਹਾ ਮੀਡੀਆ ਵੀ ਹੈ ਨੀ ਉਹਦਾ, ਐਵੇਂ ਸੋਸ਼ਲ ਮੀਡੀਆ ਇਨਫਲੂਐਂਸਰ ਆ ਕੋਈ, ਉਹ ਰਾਈਟ ਵਿੰਗ ਦੇ ਫਾਸਟੈਸਟ ਟੈਪ ਮਾਈਂਡ ਉਹਨਾਂ ਦਾ ਹੈਗਾ। ਬਸ ਅਸੀਂ ਇਹੀ ਕਹਿਣਾ ਚਾਹੁੰਦੇ ਕਿ ਜਿਹੜਾ ਆਉਣ ਵਾਲਾ ਪ੍ਰੋਗਰਾਮ ਆ, ਤੇ ਸਾਡੀ ਜਥੇਬੰਦੀ ਦੇ ਕਿਸੇ ਨਾ ਕੋਈ ਸਵਾਲ ਜਵਾਬ ਹੈਗਾ, ਕਿਸੇ ਨੂੰ ਘਟੀਆ ਕਮੈਂਟ ਕਰਨ ਤੋਂ ਪਹਿਲਾਂ ਸਾਨੂੰ ਸਵਾਲ ਕਰ ਲਓ, ਜੇ ਤੁਹਾਨੂੰ ਜਵਾਬ ਨਹੀਂ ਮਿਲਦਾ ਜਾਂ ਤੁਸੀਂ ਪ੍ਰੋਗਰਾਮ ਮੌਕੇ ਤੇ ਆ ਜਾਓ, ਪੁੱਛ ਲਓ ਇਹ ਬੱਚਿਆਂ ਦਾ ਕੀ ਕਸੂਰ ਹੈ, ਕੀ ਦੋਸ਼ ਹੈ, ਤੇ ਅਸੀਂ ਉਹਦਾ ਜਵਾਬ ਦੇਵਾਂਗੇ। ਤੇ 22 ਤਰੀਕ ਨੂੰ ਜਿਹੜਾ ਪ੍ਰੋਗਰਾਮ ਆ ਉਹਦਾ ਹਿੱਸਾ ਬਣ, ਜਿਹੜਾ ਵੀ ਆ ਸਕਦਾ। ਬਹੁਤ ਸਾਰੀਆਂ ਜਥੇਬੰਦੀਆਂ ਦੇ ਵਿੱਚ ਪੀ ਆਰ ਸੀ ਦੀਆਂ ਲੋਕ ਆ ਜਿਹੜੇ ਸਾਡੀ ਸਪੋਰਟ ਕਰ ਰਹੇ ਆ, ਇੱਥੇ ਜਿਹੜੇ ਓ ਐਸ ਐਲ ਹੈਗੀ ਆ ਜਾਂ ਕਿਊਪ ਹੈਗੀ ਆ, ਉਹ ਕਿਹੜੇ ਸਾਰੇ ਇਮੀਗ੍ਰੈਂਟ ਦੀ ਜਥੇਬੰਦੀ ਆ, ਉਹ ਕੈਨੇਡਾ ਦੀਆਂ ਵੱਡੀਆਂ ਆਰਗੇਨਾਈਜੇਸ਼ਨ ਆ, ਪੀ ਆਰ ਸੀ ਦੀਆਂ ਵਿੱਚ ਕੰਮ ਕਰਦੇ ਹੋ, ਸਾਡੀ ਸਪੋਰਟ ਤੇ ਆ।
ਨੰਬਰ ਦੇ ਜੋ ਵਿਕਰਮ ਜੀ ਕਰੀ,
647-652-6461-2-5161।
ਬਹੁਤ ਬਹੁਤ ਧੰਨਵਾਦ ਵਿਕਰਮ ਜੀ ਤੁਹਾਡਾ, ਮਿਹਰਬਾਨੀ। ਦੋਸਤੋ ਇਹ ਸਨ ਵਿਕਰਮ ਜੀ ਨੌਜਵਾਨ, ਤੇ ਮੁੱਦਾ ਤੁਹਾਨੂੰ ਪਤਾ ਕਿ 70-80 ਹਜ਼ਾਰ ਬੱਚੇ ਨੇ ਜੀ ਜਿਹਨਾਂ ਦਾ ਵਰਕ ਪਰਮਿਟ ਆ ਜਿਹੜਾ ਐਕਸਪਾਇਰ ਹੋ ਰਿਹਾ। ਹੁਣ ਪ੍ਰੋਬਲਮ ਇੱਥੇ ਇਹ ਹੀ ਆ, ਦੇਖੋ ਉਹਨਾਂ ਨੇ ਐਪਲੀਕੇਸ਼ਨ ਲਾਈਆਂ ਹੋਈਆਂ ਨੇ, ਉਹਨਾਂ ਦੀਆਂ ਐਪਲੀਕੇਸ਼ਨ ਦੇ ਨਿਪਟਾਰਾ ਹੋਣ ਤੋਂ ਪਹਿਲਾਂ ਉਹਨਾਂ ਦਾ ਵਰਕ ਪਰਮਿਟ ਆ ਜਿਹੜਾ ਐਕਸਪਾਇਰ ਹੋ ਰਿਹਾ। ਇਹ ਮੁੱਦੇ ਦੀ ਗੱਲ ਆ, ਇਹ ਸੋਚਣ ਵਾਲੀ ਗੱਲ ਆ, ਇਸ ਕਰਕੇ ਇਹ ਪ੍ਰੋਬਲਮ ਆਈ ਹੋਈ ਆ। ਬਾਕੀ ਜੀ ਸਾਰਾ ਕੁਝ ਦੱਸ ਕੇ ਗਏ ਨੇ, ਇਹਨਾਂ ਦੀਆਂ ਗੱਲਾਂ ਨੂੰ ਗੰਭੀਰਤਾ ਦੇ ਨਾਲ ਵਿਚਾਰਿਓ, ਤੇ ਇਹਨਾਂ ਨਾਲ ਗੱਲਬਾਤ ਤੁਸੀਂ ਫੋਨ ਨੰਬਰ ਦਿੱਤਾ ਕਰ ਸਕਦੇ ਹੋ। ਲਓ ਜੀ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
ਘਰ ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਜੀ ਆਸਰਾ ਲੋਇਰਸ ਵਾਲੇ, ਅਮਨਦੀਪ ਕਪਲਾ ਜੀ। ਇਹਨਾਂ ਦਾ ਨੰਬਰ ਹੈਗਾ 905-456-2020, 905-456-2020, 905-456-2020, ਤੇ ਇਹ 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਦੇ ਉੱਤੇ ਇਹਨਾਂ ਦਾ ਆਫਿਸ ਆ ਆਸਰਾ ਲੋਇਰਸ ਵਾਲੇ। ਇਹ ਸਿਰਫ ਰੀਅਲ ਸਟੇਟ ਕਲੋਜ਼ਿੰਗ ਦਾ ਕੰਮ ਹੀ ਕਰਦੇ ਨੇ। ਦੇਖੋ ਵਕੀਲਾਂ ਦੇ ਕੰਮ ਬਹੁਤ ਹੁੰਦੇ, ਤੁਹਾਨੂੰ ਪਤਾ, ਕੋਈ ਕ੍ਰਿਮੀਨਲ ਕੇਸ ਲੜੀ ਜਾਂਦਾ, ਕੋਈ ਕਾਰਪੋਰੇਟ ਲਾਅ ਆ, ਕੋਈ ਰੀਅਲ ਸਟੇਟ ਦਾ ਕੰਮ ਕਰਦਾ, ਤੇ ਇਹ ਸਿਰਫ ਰੀਅਲ ਸਟੇਟ ਦਾ ਕੰਮ ਕਰਦੇ ਨੇ। ਇਸ ਕਰਕੇ ਆਪਣੇ ਕੰਮ ਦੇ ਵਿੱਚ ਇਹਨਾਂ ਨੂੰ ਪੂਰੀ ਮਹਾਰਤ ਆ ਜੀ। ਅਲੱਗ ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਆਉਂਦੀਆਂ ਨੇ ਜਦੋਂ ਕਲੋਜ਼ਿੰਗ ਹੁੰਦੀ ਹੈ। ਕਈ ਵਾਰੀ ਏਡੀ ਵੱਡੀ ਪ੍ਰੋਬਲਮ ਆ ਜਾਂਦੀ ਹੈ ਵੀ ਤੁਸੀਂ ਬਾਇਰ ਹੋ ਜਾਂ ਸੈਲਰ ਹੋ, ਤੁਹਾਡਾ ਜਿਹੜਾ ਵਕੀਲ ਆ ਹੱਥ ਚੱਕ ਦਿੰਦਾ, ਕਹਿੰਦਾ ਜੀ ਅੱਜ ਨਹੀਂ ਕਲੋਜ਼ਿੰਗ ਹੋ ਸਕਦੀ, ਹੋ ਸਕਦਾ ਕਦੇ ਵੀ ਨਾ ਹੋਵੇ, ਦੂਜੀ ਧਿਰ ਭੱਜ ਗਈ ਆ, ਹਨਾ। ਤੁਸੀਂ ਸਮਾਨ ਆਪਣਾ ਟਰੱਕ ਚ ਰੱਖਿਆ ਹੁੰਦਾ, ਤੁਸੀਂ ਬਾਇਰ ਹੋ, ਸੈਲਰ ਹੋ, ਜੇ ਸੈਲਰ ਹੋ ਤਾਂ ਕਈ ਵਾਰ ਤੁਸੀਂ ਇੱਕ ਘਰ ਵੇਚ ਕੇ ਦੂਜਾ ਖਰੀਦਿਆ ਹੁੰਦਾ, ਉੱਥੇ ਮੂਵ ਹੋਣਾ ਹੁੰਦਾ, ਤੇ ਮਾਫੀ ਚਾਹੁੰਦਾ, ਤੇ ਫਿਰ ਜੇ ਕੰਮ ਵਿਚਾਲੇ ਰਹਿ ਜੇ ਤਾਂ ਤੁਸੀਂ ਆਪੇ ਅੰਦਾਜ਼ਾ ਲਾ ਲਓ ਵੀ ਕਿੱਡੀ ਵੱਡੀ ਪ੍ਰੋਬਲਮ ਆ ਸਕਦੀ ਆ। ਉਸ ਵੇਲੇ ਤੁਹਾਡਾ ਵਕੀਲ ਆ ਜਿਹੜਾ ਉਹਦਾ ਟੈਲੈਂਟ ਉਹਦੀ ਜਿਹੜੀ ਕਾਰਾਗਰੀ ਆ ਫਿਰ ਉਹ ਕੰਮ ਦੇ ਵਿੱਚ ਆਉਂਦੀ ਆ, ਕਿਵੇਂ ਉਹ ਪ੍ਰੋਬਲਮ ਟੈਕਲ ਕਰਦਾ। ਨਵੇਂ ਵਕੀਲ ਕਈ ਵਾਰੀ ਨਵੇਂ ਵਕੀਲ ਤਾਂ ਹੱਥ ਖੜੇ ਕਰ ਦਿੰਦੇ, ਕਹਿੰਦੇ ਜੀ ਬਸ ਜੀ ਹੁਣ ਕਲੋਜ਼ਿੰਗ ਨਹੀਂ ਹੋ ਸਕਦੀ, ਬਸ ਹੁਣ ਆਪਾਂ ਕੀ ਕਰੀਏ ਜੀ, ਹਨਾ। ਇਸ ਕਰਕੇ ਤੁਸੀਂ ਪਹਿਲਾਂ ਹੀ ਮਾਹਰ ਵਕੀਲ ਕੋਲੇ ਜਾਓ, ਪਹਿਲੀ ਗੱਲ ਤਾਂ ਉਹ ਪ੍ਰੋਬਲਮ ਪਹਿਲਾਂ ਹੀ ਨਹੀਂ ਆਉਣ ਦਿੰਦਾ, ਕਲੋਜ਼ਿੰਗ ਤੋਂ ਪਹਿਲਾਂ ਹੀ ਸਾਰੀਆਂ ਪ੍ਰੋਬਲਮ ਟੈਕਲ ਕਰ ਲੈਂਦੇ ਨੇ। ਜੇ ਪ੍ਰੋਬਲਮ ਆ ਵੀ ਜਾਵੇ, ਇਹੀ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਜੀ, ਉਹਨੂੰ ਛੇਤੀ ਮਸਲੇ ਨੂੰ ਹੱਲ ਕਰਕੇ ਤੁਹਾਡੇ ਹੱਥ ਚਾਬੀ ਫੜਾ ਦਿੰਦੇ ਨੇ, ਤੇ ਜੇ ਤੁਸੀਂ ਘਰ ਵੇਚਿਆ ਹੋਇਆ ਤੇ ਤੁਹਾਡੇ ਬੈਂਕ ਦੇ ਖਾਤੇ ਦੇ ਵਿੱਚ ਪੈਸੇ ਪਾ ਦਿੰਦੇ ਨੇ। 905-456-2020 ਆਸਰਾ ਲਾਇਰਸ ਵਾਲੇ ਦਾ ਨੰਬਰ ਆ ਜੀ, ਤਾਲਮੇਲ ਕਰ ਲਿਓ ਉਹਨਾਂ ਨਾਲ, ਕਲੋਜ਼ਿੰਗ ਕਰਾਉਣੀ ਆ ਤਾਂ। ਤੇ ਇੱਕ ਸਾਡੇ ਸਪੋਂਸਰ ਨੇ ਜੀ ਮਨਮਿੰਦਰ ਕੋਸਤਾ ਜੀ, ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ। ਅੱਛਾ, ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਨੇ ਜੀ। ਲੀਗਲ ਤਰੀਕੇ ਦੇ ਨਾਲ ਤੁਸੀਂ ਆਪਣੇ ਰਿਸ਼ਤੇਦਾਰ ਦੋਸਤ ਮਿੱਤਰਾਂ ਨੂੰ ਇੱਥੇ ਬੁਲਾਉਣਾ, ਤੇ ਫਿਰ ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ ਜੀ। 647-6643000 ਇਹਨਾਂ ਦਾ ਨੰਬਰ ਆ। ਅੱਛਾ, ਤੁਸੀਂ ਬਾਈ ਚਾਂਸ ਇੱਥੇ ਆਏ ਹੋ, ਸਪੋਜ਼ ਵਿਜ਼ਿਟਰ ਵੀਜ਼ਾ ਤੇ ਆਏ ਹੋ, ਇਹ ਦੇਸ਼ ਤੁਹਾਨੂੰ ਸੋਹਣਾ ਲੱਗਦਾ, ਤੁਸੀਂ ਲੀਗਲ ਤਰੀਕੇ ਨਾਲ ਇੱਥੇ ਕੰਮ ਕਰਨਾ, ਤੁਹਾਡੇ ਕੋਲ ਕੋਈ ਹੈਗਾ ਐਕਸਪੀਰੀਅੰਸ ਹੈਗਾ ਮੁਹਾਰਤ ਦਾ ਤੁਹਾਡੇ ਕੋਲ ਬਾਹਰਲੇ ਦੇਸ਼ਾਂ ਦਾ, ਜਿਵੇਂ ਟਰੱਕ ਡਰਾਈਵਿੰਗ ਦਾ ਐਕਸਪੀਰੀਅੰਸ ਹੋਵੇ, ਇੱਥੇ ਲਾਇਸੈਂਸ ਲੈ ਲਿਆ ਤੇ ਤੁਸੀਂ ਵਰਕ ਪਰਮਿਟ ਵਗੈਰਾ ਲੈਣਾ, ਫਿਰ 647-6643000 ਤੇ ਨਾਲ ਤਾਲਮੇਲ ਕਰ ਲਿਓ। ਮਨਮਿੰਦਰ ਕੋਸਤਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ, 6476463000। ਦੋਸਤੋ ਸਾਡੇ ਨਾਲ ਇੱਕ ਕਾਲਰ ਨੇ, ਉਹਨਾਂ ਦੀ ਗੱਲਬਾਤ ਸੁਣ ਲਈ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ।
ਹਾਂਜੀ ਬਰਾਜ ਜੀ, ਸਤਿ ਸ੍ਰੀ ਅਕਾਲ ਸਾਨੂੰ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ ਬਲਵਿੰਦਰ ਸਿੰਘ ਜੀ?
ਬਹੁਤ ਵਧੀਆ ਬਰਾਜ ਜੀ, ਤੁਹਾਡਾ ਧੰਨਵਾਦ ਬੰਦੇ ਨੂੰ, ਤੁਸੀਂ ਵਕਤ ਦਿੱਤਾ ਆਪਣੇ ਵਿਊ ਸ਼ੇਅਰ ਕਰਨ ਦਾ। ਦੇਖੋ ਬਰਾਜ ਜੀ, ਕੁਛ ਪਿਛਲੇ ਨਾ ਮਤਲਬ ਟਾਈਮ ਤੋਂ ਜਿਹੜੀ ਇੱਕ ਇਮੀਗ੍ਰੇਸ਼ਨ ਦੀ ਜਿਹੜੀ ਜਨਰਲ ਪ੍ਰੋਬਲਮ ਹੈ, ਚਾਹੇ ਯੂਰਪ ਵਿੱਚ ਵੇਖ ਲਓ, ਅਮੈਰੀਕਾ ਦੇ, ਇਹ ਬਹੁਤ ਜ਼ਿਆਦਾ ਸੀਰੀਅਸ ਹੁੰਦੀ ਜਾ ਰਹੀ ਹੈ। ਹਾਂਜੀ
ਹਾਂਜੀ ਹਾਂਜੀ ਹਾਂਜੀ।
ਤੇ ਜਿਹੜੇ ਕੁਛ ਸਟੂਡੈਂਟ ਆ, ਮੰਨ ਲਓ ਸੱਜਣ ਦੇ ਕਹਿਣ ਮੁਤਾਬਕ, ਮੰਨ ਲਓ ਜੀ ਕੁਛ ਪਰਸੈਂਟੇਜ ਜਿਹੜੇ ਜੈਨੂਅਨ ਸਟੂਡੈਂਟ ਆ, ਉਹ ਕ੍ਰੋਸ ਫਾਇਰ ਦੇ ਵਿੱਚ ਫਸੇ ਹੋਏ ਲੱਗਦੇ ਮੈਨੂੰ। ਹਾਂਜੀ
ਹਾਂਜੀ ਹਾਂਜੀ।
ਤੇ ਜਿਹੜੀ ਇਮੀਗ੍ਰੇਸ਼ਨ ਵੇਵ ਆ, ਦੇਖੋ ਹੁਣ ਜੇ ਪਹਿਲਾਂ ਵੀ ਇੱਥੇ ਆਉਂਦੇ ਸੀ, ਪਹਿਲਾਂ ਟੀਚਰ ਆਉਣ ਲੱਗੇ ਸੀ, ਫਿਰ ਡਿਗਰੀ ਹੋਲਡਰ ਆਉਣ ਲੱਗ ਗਿਆ, ਗਾਂਹ ਤੋਂ ਗਾਂਹ ਹੌਲੀ ਹੌਲੀ ਜਿਹੜੇ ਸਟੂਡੈਂਟ ਆ ਮੈਟ੍ਰਿਕ ਪਾਸ ਵਾਲੇ ਵੀ ਆਈ ਜਾਂਦੇ ਆ, ਮਤਲਬ ਕਿੰਨੀ ਖੁੱਲ ਹੌਲੀ ਹੌਲੀ ਹੋਈ ਜਾਂਦੀ ਆ। ਹਾਂਜੀ, ਤੇ ਉਹਦੇ ਤਹਿਤ ਬਹੁਤ ਜ਼ਿਆਦਾ ਪਬਲਿਕ ਜਿਹੜੀ ਆਉਣੀ ਜਦੋਂ ਸ਼ੁਰੂ ਹੋ ਜਾਂਦੀ ਹੈ, ਫਿਰ ਜਿਹੜੀ ਮੇਨ ਸਟ੍ਰੀਮ ਲੋਕੀ ਆ, ਜਿਹੜੇ ਅਸਲ ਆ, ਉਹ ਫਿਰ ਡਰਨ ਲੱਗ ਜਾਂਦੇ ਵੀ ਇਹ ਤਾਂ ਸਾਨੂੰ ਓਵਰਆਲ ਹੋਣ ਵਾਲੀ ਸਿਚੁਏਸ਼ਨ ਹੋ ਗਈ। ਉਹੋ ਹੀ ਨਹੀਂ, ਜਿਹੜੇ ਇੱਥੇ ਦੋ ਤਿੰਨ ਜਨਰੇਸ਼ਨ ਤੋਂ ਰਹਿੰਦੇ ਆ, ਉਹ ਸੋਚਦੇ ਵੀ ਅਸੀਂ ਹੁਣ ਇਸ ਘਰ ਚ ਹੀ ਰਹੀ ਜਾਈਏ ਜਾਂ ਇਹਨੂੰ ਹੁਣ ਵੇਚ ਲਈਏ। ਮੰਨ ਲਓ ਤੁਹਾਡੇ ਪਿੰਡ ਦੇ ਬਾਹਰ ਹੀ 500-400 ਦੀ ਆਬਾਦੀ ਵਿੱਚ 1000 ਬੰਦਾ ਆ ਕੇ ਵੱਸ ਜਾਏ, ਫਿਰ ਤੁਹਾਨੂੰ ਸੋਚਣ ਤੇ ਮਜਬੂਰ ਹੋ ਜਾਂਦੇ ਵੀ ਹੁਣ ਅਸੀਂ ਇਸ ਪਿੰਡ ਨੂੰ ਛੱਡ ਦਈਏ ਜੱਦੀ ਨੂੰ ਜਾਂ ਇੱਥੇ ਰਹੀ ਜਾਈਏ।
ਬਿਲਕੁਲ ਬਿਲਕੁਲ,
ਜਿਹੀਆਂ ਸਿਚੁਏਸ਼ਨਾਂ ਹੋਈਆਂ। ਤੇ ਜਿਹੜੇ ਜਿਨ੍ਹਾਂ ਦਾ ਜੱਦੀ ਮੁਲਕ ਇਹ ਆ, ਇੱਕ ਮੈਂ ਇਸ ਤਰ੍ਹਾਂ ਡਿਬੇਟ ਵੇਖ ਰਿਹਾ ਸੀ ਲੰਡਨ ਦੇ ਵਿੱਚ, ਉਹ ਬੰਦਾ ਕਹਿੰਦਾ ਸੀ ਇਹਨਾਂ ਦੀ ਹਰ ਪ੍ਰੋਬਲਮ ਸਮਝ ਸਕਦੇ ਆ, ਕੀ ਇਹ ਸਾਡੀ ਪ੍ਰੋਬਲਮ ਸਮਝ ਸਕਦੇ ਆ ਵੀ ਜਿਹੜੇ ਤਾਂ ਇਮੀਗ੍ਰਾਂਟ ਆਉਂਦੇ ਆ, ਹਨਾ, ਉਹਨਾਂ ਦੀ ਪ੍ਰੋਬਲਮ, ਤੇ ਜਿਨ੍ਹਾਂ ਦੇ ਕੋਲ ਆਉਂਦੇ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੋ ਰਹੀ, ਉਹਨਾਂ ਨੇ ਨਹੀਂ ਸੁਣਨੀ ਕਿਸੇ ਨੇ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੋ ਰਹੀ ਸਾਡੇ ਨਾਲ। ਹਾਂਜੀ, ਸੋ ਇਹ ਇੱਕ ਤਰਫਾ ਗੱਲ ਨੀ, ਜਿਵੇਂ ਕਿਹਾ ਇਹ ਕੁਛ ਜਿਹੜੇ ਸਟੂਡੈਂਟ ਜੈਨੂਅਨ ਆ, ਉਹਨਾਂ ਨੂੰ ਬਕਾਇਦਾ ਉਹਨਾਂ ਦੀ ਹੈਲਪ ਹੋਣੀ ਚਾਹੀਦੀ ਆ, ਤੇ ਬਾਕੀ ਜਿਹੜੇ ਮਤਲਬ ਆਉਂਦੇ ਆ ਸਟੱਡੀ ਵਾਸਤੇ, ਜਿਵੇਂ ਤੁਸੀਂ ਕਿਹਾ ਜਾ ਵੀ ਤੁਹਾਨੂੰ 3 ਸਾਲ ਦਾ ਸਟੱਡੀ ਵੀਜ਼ਾ ਮਿਲੂਗਾ, 20 ਘੰਟੇ ਤੁਹਾਨੂੰ ਇੰਪਲਾਇਮੈਂਟ ਦੇ ਵੀ ਮਿਲੂਗੇ, ਉਹ ਤੋਂ ਬਾਅਦ ਮਰਜ਼ੀ ਆ ਕੰਟਰੀ ਦੀ। ਹੁਣ ਜਦੋਂ ਤੱਕ ਤੁਸੀਂ ਸਿਟੀਜ਼ਨ ਨਹੀਂ, ਸਿਟੀਜ਼ਨ ਤਾਂ ਦੂਰ ਦੀ ਗੱਲ, ਤੁਹਾਡੇ ਕੋਲ PR ਵੀ ਹੈ ਨੀ, ਤੇ ਤੁਹਾਨੂੰ ਇਹਨਾਂ ਦਾ ਕਾਂਸਟੀਟਿਊਸ਼ਨਲੀ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਐਕਚੁਅਲ ਰਾਈਟ ਕੀ ਆ। ਜਦੋਂ ਵੀ ਕੋਈ ਆਪਾਂ ਕੰਮ ਕਰਦੇ, ਬਿਜ਼ਨਸ ਕਰਦੇ ਜਾਂ ਸਟੂਡੈਂਟ ਹੀ ਆ, ਹੁਣ ਜੇ ਆਪਾਂ ਰੋਂਗ ਟਾਈਮ ਤੇ ਕੋਈ ਬਿਜ਼ਨਸ ਸ਼ੁਰੂ ਕਰ ਲਈਏ ਤੇ ਸਾਡੇ ਪੈਸੇ ਮਰਨੇ, ਹੁਣ ਰੋਂਗ ਟਾਈਮ ਤੇ ਅਸੀਂ ਐਜ਼ ਅ ਸਟੂਡੈਂਟ ਹੀ ਆ ਰਹੇ ਹਾਂ, ਤੇ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹਦੇ 'ਚ ਇਸ ਵੇਲੇ ਜਿਹੜਾ ਆ ਖਤਰਾ ਬਹੁਤ ਵੱਧ ਚੁੱਕਾ ਆ, ਇਹ ਪਹਿਲਾਂ ਵਾਲੀਆਂ ਗੱਲਾਂ ਸ਼ਾਇਦ ਨਹੀਂ ਹੈਗੀਆਂ ਵੀ ਸ਼ਾਇਦ ਸਾਨੂੰ ਮਿਲੇ PR ਜਾਂ ਨਾ ਮਿਲੇ। ਜਿੱਦਾਂ ਉਹਨਾਂ ਨੇ ਕਿਹਾ ਨਾ ਯੂ ਕੈਨ ਲਰਨ ਐਂਡ ਸਟੇ, ਉਹਨਾਂ ਨੇ ਇਹ ਨਹੀਂ ਕਿਹਾ ਵੀ ਗਾਰੰਟੀ ਸਟੇ, ਜਿੱਦਾਂ ਹੁਣ ਸਾਨੂੰ ਕਹਿ ਨਾ ਆ ਜਾਓ ਸਾਡੇ ਘਰ, ਜੇ ਚੰਗਾ ਲੱਗਾ ਤਾਂ ਕਰ ਲਿਓ, ਨਹੀਂ ਤਾਂ ਨਾ ਕਰਿਓ। ਹਾਂਜੀ
ਹਾਂਜੀ,
ਤੁਹਾਡੇ ਕੋਲ ਆਪਸ਼ਨ ਹੈਗੀ ਆ, ਪਰ ਇਹ ਜਿਹੜੀ ਇਮੀਗ੍ਰੇਸ਼ਨ ਦੀ ਪ੍ਰੋਬਲਮ ਹੈ, ਇਸ ਵੇਲੇ ਹੁਣ ਯੂਰਪ ਦੇ ਵਿੱਚ ਇਲੈਕਸ਼ਨਾਂ ਹੋ ਕੇ ਹਟੀਆਂ, ਜਿੰਨੀਆਂ ਵੀ ਰਾਈਟ ਵਿੰਗ ਪਾਰਟੀਆਂ ਆ ਉਹਨਾਂ ਨੇ ਓਵਰਵੈਲਮਿੰਗ ਦੀ ਜਿਹੜੀ ਆ ਵਿਕਟਰੀ ਉਹਨਾਂ ਦੀ ਹੋਈ ਆ, ਉਹਨਾਂ ਦਾ ਉਹ ਕਹਿੰਦੇ ਆ ਮੇਨ ਸਟ੍ਰੀਮ ਮੀਡੀਆ ਨੂੰ ਕਿ ਤੁਸੀਂ ਨਹੀਂ ਗੱਲ ਕਰਦੇ ਸਾਡੇ ਤੇ, ਇੰਨੀ ਜਿਹੜੀ ਆ ਪ੍ਰੋਬਲਮ ਵੱਧ ਰਹੀ ਆ ਇਮੀਗ੍ਰੇਸ਼ਨ ਦੀ। ਅਮੈਰੀਕਾ ਦੇ ਵਿੱਚ ਜਿਹੜੇ ਆ ਇਮੀਗ੍ਰੇਸ਼ਨ ਦੇ ਹੱਕ ਵਿੱਚ ਸੀ ਬਾਈਡਨ, ਹੁਣ ਉਹ ਬੰਦੇ ਉੱਥੋਂ ਡਿਪੋਰਟ ਕਰਨੇ ਉਹਨਾਂ ਨੇ ਸ਼ੁਰੂ ਕੀਤੇ ਹੋਏ। ਮੈਂ ਅੱਜ ਹੀ ਪੜ੍ਹਦਾ ਸੀ ਕੋਈ ਬੰਦੇ ਉੱਥੋਂ ਕਹਿੰਦੇ ਸੀ ਅਮੈਰੀਕਾ ਛੱਡ ਜਾਣਾ, ਕਿੱਦਾਂ ਕੈਨੇਡਾ ਆ ਜਾਈਏ, ਮੈਂ ਕਿਹਾ ਸਾਡੇ ਨੂੰ ਤਾਂ ਵੈਲਕਮ। ਹਾਂਜੀ, ਬਾਕੀ ਸਵਾਰੀ ਆਪਣੇ ਸਮਾਨ ਦੀ ਆਪ ਜੀ ਮੋਹਰਾ, ਜੇ ਤੁਹਾਡੇ ਕੋਈ ਵੀ ਕੋਈ ਇਹੋ ਜਿਹਾ ਕੇਸ ਆ ਸੋ ਇਹਨਾਂ ਦੀ ਜਿਹੜੀ ਜੇ ਤਾਂ ਜੈਨੂਅਨ ਪ੍ਰੋਬਲਮ ਆ ਤੇ ਇਹਨਾਂ ਨੂੰ ਜੈਨੂਅਨ ਤੌਰ ਤੇ ਉਹਦੇ ਤੇ ਜੇ ਮਿਹਨਤ ਕਰਦੇ ਤਾਂ ਜ਼ਰੂਰ ਸਕਸੈਸ ਮਿਲੂਗੀ। ਬਾਕੀ ਇਹ ਹੈ ਖਰਾਬ ਕਰਨ ਵਾਲੇ ਬੰਦੇ ਜ਼ਿਆਦਾ ਹੁੰਦੇ ਆ ਤੇ ਜਿਹੜਾ ਭੋਲਾ ਪਲਾ ਹੈ ਉਹ ਵਿੱਚ ਜ਼ਰੂਰ ਫਸ ਜਾਂਦਾ ਹੈ।
ਇਹਨਾਂ ਦਾ ਤਾਂ ਕੁਐਸਚਨ ਹੀ ਬੜਾ ਸਿੱਧਾ ਜੀ, ਬਈ ਦੇਖੋ ਅਪਲਾਈ ਕੀਤਾ ਹੋਇਆ,
ਹਾਂਜੀ,
ਮਤਲਬ ਉਹਨਾਂ ਦਾ ਉਹਨਾਂ ਨੇ ਡਿਸੀਜਨ ਨਹੀਂ ਕੀਤਾ ਇਸ ਗੱਲ ਦੇ ਉੱਤੇ ਤੇ ਅਪਲਾਈ ਕੀਤਾ ਹੋਇਆ, ਮਤਲਬ ਫਾਈਲ ਚੱਕਣ ਤੇ ਡਿਸਾਈਡ ਕਰਨ ਅਗਲੇ, ਉਹ ਅਗਲਿਆਂ ਦਾ ਕੰਮ ਕੋਈ, ਅਗਲੇ ਜਿਹਨੇ ਜਾਣਾ ਜਾਵੇ ਜਿਹਨੇ ਰਹਿਣਾ ਰਹੇ। ਦੂਜੀ ਗੱਲ, ਜਿਹੜਾ ਉਹ ਵੈਬਸਾਈਟ ਦੇ ਉੱਤੇ ਦਾਅਵਾ ਕਰ ਰਹੇ ਨੇ ਬਈ ਸਟੱਡੀ ਵਰਕ ਐਂਡ ਸਟੇ, ਉਹਨੂੰ ਕੱਟ ਦੇਣ ਉੱਥੋਂ।
ਹਾਂ, ਉਹ ਕੁਛ ਉਹਦੇ ਵਿੱਚ ਸੁਧਾਰ ਹੋ ਸਕਦੇ, ਪਰ ਜਿੱਦਾਂ ਉਹ ਆਪ ਹੀ ਕਹਿ ਕੇ ਗਏ ਨਾ, ਕੋਵਿਡ ਕਰਕੇ ਇਹਨਾਂ ਦਾ ਬੜਾ ਬੈਕਲਾਗ ਲੱਗਾ ਆ। ਹੁਣ ਇਹ ਸਮਝ ਲਓ ਵੀ ਜਿਹੜੇ ਲੋਕਾਂ ਦੇ ਇੱਥੇ ਜੈਨੂਅਨ ਕੰਮ ਇੰਨੇ ਡਿਲੇ ਹੋ ਰਿਹਾ, ਕਿਸੇ ਨੂੰ ਹਾਸਪਿਟਲ ਵਿੱਚ ਅਪੁਆਇੰਟਮੈਂਟ ਨਹੀਂ ਮਿਲ ਰਹੀ, ਉਹ ਕਿੰਨੇ ਔਖੇ ਆ। ਹਾਂਜੀ, ਮਤਲਬ ਹੁਣ ਅਸੀਂ ਅਸੂਮ ਕਰ ਲਈਏ ਸਾਨੂੰ ਆਉਂਦੇ ਹੀ ਜਿਹੜੇ ਅਸੀਂ ਪ੍ਰਿਵਿਲੇਜ ਇਸ ਕੰਟਰੀ ਚ ਮਿਲਦੇ ਆ, ਸਾਨੂੰ ਰਾਈਟ ਵੇ ਮਿਲਣ ਲੱਗ ਜਾਣੇ, ਇਹ ਵੀ ਇੱਕ ਫੈਂਟਸੀ ਹੈ। ਇਹ ਤਾਂ ਜਿਹੜੇ ਬਿਲਕੁਲ ਵੀ ਪਰਮਾਨੈਂਟ ਵੀ ਹੋ ਕੇ ਆਉਂਦੇ ਆ ਨਾ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਉਹ ਤੁਹਾਨੂੰ ਕਹਿਣਗੇ ਸਾਡੇ 5-10 ਸਾਲ ਤੋਂ ਭਾਜੀ ਖਰਾਬ ਹੋ ਹੀ ਗਏ, ਨਾਲੇ ਸ਼ਾਇਦ ਪੱਕੇ ਹੀ ਸੀ। ਹਾਂਜੀ, ਸਾਡੀ ਇਹਨਾਂ ਨਾਲ ਹਮਦਰਦੀ ਜ਼ਰੂਰ ਆ, ਪਰ ਜਿਹੜਾ ਲਾ ਆ, ਜਾਂ ਜੇ ਅਸੀਂ ਕਹੀਏ ਕਿ ਇਸ ਕੰਟਰੀ ਦੇ ਮੀਡੀਆ ਨਾਲ ਅਸੀਂ ਗੱਲ ਹੀ ਨਹੀਂ ਕਰਨੀ, ਤਾਂ ਫਿਰ ਤਾਂ ਤੁਸੀਂ ਆਪਣੇ ਆਪ ਨੂੰ ਆਈਸੋਲੇਟ ਕਰੋਗੇ। ਸਗੋਂ ਜੇ ਤੁਹਾਡੇ ਚ ਸੱਚ ਆ ਤਾਂ ਠੋਕ ਕੇ ਉਹਨਾਂ ਨਾਲ ਗੱਲ ਕਰੋ, ਕਹੋ ਆਓ ਭਾਈ।
ਮੈਂ ਤਕਰੀਬਨ ਨਾ ਕੋਸ਼ਿਸ਼ ਕਰਦਾ ਹੁੰਦਾ, ਮੈਂ ਕੋਈ ਘੰਟਾ ਅੱਧਾ ਘੰਟਾ ਜਾ ਕੇ ਗੱਲਾਂ ਸੁਣਾ, ਜਿੱਥੇ ਵੀ ਕੋਈ ਮਤਲਬ ਜਿਹਦੀ ਵੀ ਕੋਈ ਸੋਸਾਇਟੀ ਚ ਰਿਜੈਂਟਮੈਂਟ ਹੁੰਦੀ ਆ, ਕੋਈ ਇਕੱਠ ਹੋਇਆ ਹੋਇਆ, ਮੈਂ ਉੱਥੋਂ ਗੱਲ ਕੱਢ ਕੇ ਆਉਂਦਾ ਹੁੰਦਾ ਤੇ ਪਤਾ ਲੱਗ ਜਾਂਦਾ। ਦੇਖੋ ਹੁਣ ਇਹ ਮੁੰਡੇ ਨੇ ਜਿਹੜੇ ਨੌਜਵਾਨ ਨੈਟਵਰਕ ਵਾਲੇ, ਜਿੱਥੇ ਕਿਤੇ ਵੇਜ ਥੈਫਟ ਹੁੰਦੀ ਆ ਉੱਥੇ ਇਹ ਜਾਂਦੇ ਨੇ, ਇਹ ਦੋਨਾਂ ਧਿਰਾਂ ਨਾਲ ਗੱਲਬਾਤ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਵੀ ਚਲੋ ਦੇਖੋ ਯੂਨਿਟੀ ਇਜ਼ ਸਟਰੈਂਥ, ਵੀ ਇਕੱਠੇ ਹੋ ਕੇ ਜੇ ਕੋਈ ਮੁੱਦਾ ਹੈਗਾ ਉਹ ਮੁੱਦੇ ਨੂੰ ਸੋਲਵ ਕਰੀਏ। ਜਿਨ੍ਹਾਂ ਦੀਆਂ ਵੇਜਸ ਦੇਖੋ 4-4, 6-6 ਮਹੀਨਿਆਂ ਦੀਆਂ ਵੇਜਸ ਦੱਬ ਲੈਂਦੇ ਨੇ ਲੋਕ, ਵੀ ਉਹ ਗੱਲਬਾਤ ਕਰਕੇ ਉਹਨਾਂ ਦਾ ਹੱਲ ਕਰਾਇਆ ਜਾਵੇ। ਤੇ ਵੇਜਸ ਤਾਂ ਜੀ ਮੈਂ ਤੁਹਾਨੂੰ ਦੱਸਦਾ, ਵੇਜ ਥੈਫਟ ਤਾਂ ਇੱਥੇ ਹੁਣ ਕਹਿਣਾ ਨੀ ਚਾਹੀਦਾ, ਆਪਣੇ ਲੋਕ ਆਪਣਿਆਂ ਦੀਆਂ ਦੱਬਦੇ ਨੇ, ਦੂਸਰੇ ਮੇਨਸਟ੍ਰੀਮ ਮੀਡੀਆ ਵਾਲੇ ਮੈਂ ਕੁਛ ਕਹਿ ਨੀ ਸਕਦਾ ਕਿਉਂਕਿ ਆਪਣਾ ਵਾਹ ਘੱਟ ਪੈਂਦਾ, ਆਪਣੇ ਲੋਕ ਆਪਣੇ ਨੇ ਜ਼ਿਆਦਾ ਦੱਬਦੇ ਨੇ,
ਬਹੁਤ ਕਰਦੇ ਆ, ਬਹੁਤ ਕਰਦੇ। ਅਸੀਂ ਵੇਖਿਆ ਬਰਾ ਜੀ, ਇੱਥੇ ਮੈਂ ਇੰਨੀ ਛੋਟੀ ਜਿਹੀ ਗੱਲ ਐਡ ਕਰਨਾ ਚਾਹੁੰਦਾ ਵੀ ਜਿੱਦਾਂ ਇਹਨਾਂ ਨੇ ਕਿਹਾ ਵੇਜ ਬਾਰੇ, ਬਰਾਵੋ ਇਹਨਾਂ ਦੇ, ਬਹਾਦਰੀ ਦੇ, ਇਹਨਾਂ ਨੂੰ ਸ਼ਾਬਾਸ਼ ਦੇਣੀ ਆ, ਕਿਉਂਕਿ ਉਹ ਬਿਲਕੁਲ ਟੋਟਲੀ ਲੀਗਲ ਫਰੇਮਵਰਕ ਵਿੱਚ ਆ ਜਾਂਦਾ ਜੀ। ਉੱਥੇ ਲੜਦੇ ਵੀ ਹਾਂ ਵੀ ਫਲਾਣੇ ਬੰਦੇ ਨੇ ਲੀਗਲੀ ਕੰਮ ਕੀਤਾ ਤੇ ਫਲਾਣੇ ਬੰਦੇ ਨੇ ਉਹਨੂੰ ਲੀਗਲੀ ਪੈਸੇ ਨਹੀਂ ਦਿੱਤੇ, ਹਾਂਜੀ, ਉਹਦਾ ਬਿਲਕੁਲ ਦੀ ਜ਼ੋਰ ਗੱਲ ਹੋ ਜਾਂਦੀ ਹੈ, 100% ਸਾਡੀ ਇਹਨਾਂ ਹਮਦਰਦੀ ਆ। ਜਿਹੜੇ ਇਮੀਗ੍ਰੇਸ਼ਨ ਦੇ ਕੇਸ ਥੋੜੇ ਟ੍ਰਿਕੀ ਹੁੰਦੇ, ਇਹਦੇ ਚ ਕਈ ਬਹਾਨੇ, ਕਈ ਅਜ਼ੰਪਸ਼ਨ ਤੇ ਕਈ ਤਰ੍ਹਾਂ ਦੇ ਸਬ ਜਵਾਬ ਵਿਖਾਏ ਹੁੰਦੇ ਆ ਤੇ ਨਿਆਣੇ ਫਸ ਜਾਂਦੇ। ਇਹ ਬੜੀ ਵੱਡੀ ਰਿਆਲਿਟੀ ਆ ਜਿਹੜੀ ਜਿਹੜੀ ਸੋਲਵ ਕਰਨੀ ਬਹੁਤ ਜ਼ਰੂਰੀ ਆ, ਕਰਨੀ ਇਹਨਾਂ ਨੇ ਆ ਜਿਹੜੇ ਨੌਜਵਾਨ ਆ, ਸਾਡੇ ਵਕਤ ਦੀਆਂ ਗੱਲਾਂ ਨੀ ਹੈਗੀਆਂ। ਇੱਥੇ ਸਿਰਫ ਸਲਾਹ ਦੇ ਸਕਦੇ ਹਾਂ ਕਿ ਜੇ ਤਾਂ ਤੁਹਾਡਾ ਕੇਸ ਜੈਨੂਅਨ ਆ ਤੇ ਦੱਬ ਕੇ ਜ਼ੋਰ ਲਾਓ, ਤੇ ਨਹੀਂ ਤੇ ਤੁਹਾਡਾ ਟਾਈਮ ਜਿਹੜਾ ਵੇਸਟ ਹੋਏਗਾ।
ਬਿਲਕੁਲ ਬਿਲਕੁਲ, ਆਪਣੇ ਸਰਦਾਰ ਬਲਵਿੰਦਰ ਸਿੰਘ ਜੀ, ਚਲੋ ਇਹ ਤਾਂ ਇਮੀਗ੍ਰੇਸ਼ਨ ਦਾ ਮੁੱਦਾ ਸੀਗਾ, ਆਪਾਂ ਤਾਂ ਕਹਿੰਦੇ ਸਮਾਜ ਦੇ ਵਿੱਚ ਕੋਈ ਵੀ ਵਿਅਕਤੀ ਹੈ ਨਾ ਤੰਗ ਪਰੇਸ਼ਾਨ ਨਾ ਹੋਵੇ। ਦੇਖੋ ਕੱਲ ਜਿਹੜੇ ਮੁੱਦੇ ਤੇ ਡਿਸਕਸ ਕੀਤੀ ਸੀ ਨਾ, ਮੋਰਗੇਜ ਵਾਲੇ ਫਰਾਡ ਵਾਲੇ, ਜਿੱਥੇ 3 ਕਤਲਾਂ ਦੀ ਗੱਲ ਚੱਲੀ ਸੀ, ਅੱਜ ਨਾ ਉਹ ਜਿਹੜੇ ਬੰਦੇ ਨੇ ਉਹਨੂੰ ਜਿਹੜੇ ਬੰਦੇ ਨੇ ਮਾਰਿਆ, ਜਿਹੜਾ ਜਿਹਦੇ ਕੋਲੇ ਹਥਿਆਰ ਸੀ, ਉਹਦੀ ਵਾਈਫ ਨਾਲ ਇੰਟਰਵਿਊ ਅੱਜ ਆਈ ਹੈ, ਟੋਰਾਂਟੋ ਸਟਾਰ ਨੇ ਲਾਈ ਹੈ ਇੰਟਰਵਿਊ। ਉਹਦੇ ਚ ਉਹ ਦੱਸ ਰਹੀ ਹੈ ਵੀ ਇਹ ਬੜਾ ਨੇਕ ਬੰਦਾ ਸੀਗਾ ਮੇਰਾ ਹਸਬੈਂਡ ਸੀ, ਜਿਹੜਾ 1.7 million ਦੀ ਠੱਗੀ ਵੱਜੀ ਆ, ਤੇ ਉਹ ਜਦੋਂ ਹੀ ਮਤਲਬ ਉਹਨੂੰ ਪਤਾ, ਉਹਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ, ਉਹ ਕਹਿੰਦਾ ਰਹਿੰਦਾ ਸੀ ਵੀ ਮੇਰੇ ਪੈਸੇ ਮਰ ਗਏ, ਮੇਰੀ ਲਾਈਫ ਪ੍ਰਭਾਵਿਤ ਹੋ ਗਈ, ਡਿਪਰੈਸ ਹੋ ਗਿਆ ਡਿਪਰੈਸ਼ਨ ਤੇ, ਜਿਹਨਾਂ ਨੇ ਠੱਗੀ ਮਾਰੀ ਆ ਉਹਨਾਂ ਨੇ ਮਿਲੀਅਨਸ ਆਫ ਡਾਲਰ ਦੀਆਂ ਠੱਗੀਆਂ ਮਾਰੀਆਂ ਦੋ ਬੰਦਿਆਂ ਨੇ। ਮਤਲਬ ਗੱਲ ਇਹ ਆ ਵੀ ਤੱਕਾ
ਬੈਠੇ ਹੋਣੇ ਆ, ਇਹ ਬੰਦਾ ਤਾਂ ਚਲੋ ਸ਼ੁਕਰ ਆ ਜਿਉਂਦਾ, ਜੇ ਹਾਰਟ ਅਟੈਕ ਨਾਲ ਮਰ ਜਾਂਦਾ ਤਾਂ ਫੇਰ ਵੀ ਤਾਂ ਮਰਦਾ ਹੀ, ਅਗਲਾ ਇਹ ਸੋਚਦਾ ਮੈਂ ਬਚ ਗਿਆ ਤਾਂ ਕਰੇ ਤਾਂ ਬਚਿਆ, ਵੀ ਇਹਨਾਂ ਦਾ ਖਾਤਮਾ ਮੈਂ ਕਰਾਂ, ਸਿੱਧੀ ਗੱਲ ਹੈ।
ਹਾਂਜੀ, ਮਤਲਬ ਸਮਾਜ ਦੇ ਵਿੱਚ ਜਿਹੜੀਆਂ ਅਸਾਮੀਆਂ ਹਾਲਾਤ ਨੇ ਨਾ, ਵੀ ਇੱਕ ਧਿਰ ਦੂਜੀ ਧਿਰ ਨਾਲ ਧੱਕਾ ਕਰ ਜੇ, ਹੈ ਨੀ, ਉਹ ਫਿਰ ਕਿਸੇ ਖਾਸ ਕਿਸਮ ਦੀ ਰਿਜੈਂਟਮੈਂਟ ਨੂੰ ਜਨਮ ਦਿੰਦਾ, ਉੱਥੋਂ ਫਿਰ ਕ੍ਰਾਈਮ ਜਨਮ ਲੈਂਦਾ ਅੱਗੇ। ਇਸ ਕਰਕੇ ਵਧੀਆ ਸਮਾਜ ਦੇ ਵਿੱਚ ਮੁੱਦਿਆਂ ਦਾ ਹੱਲ ਆ ਜਿਹੜਾ ਗੱਲਬਾਤ ਦੇ ਰਾਹੀਂ, ਤੇ ਉਹ ਸਿਸਟਮ ਦੇ ਵਿੱਚ ਹੱਲ ਉਹਦੇ ਬਣਿਆ ਹੋਣਾ ਚਾਹੀਦਾ, ਕਿਸੇ ਦਾ ਵਿਛੜਾ ਨਹੀਂ ਹੋਣਾ ਚਾਹੀਦਾ, ਕਹਿਣ ਦਾ ਮਤਲਬ।
ਜਿਹੜੀ ਸਿਸਟਮ ਦੀ ਪ੍ਰੋਬਲਮ ਹੈ ਨਾ, ਇਹਦੇ ਚ ਡਿਲੇ ਬਹੁਤ ਹੁੰਦਾ, ਜਿਵੇਂ ਹੁਣ ਕੋਵਿਡ ਦਾ ਬਹਾਨਾ ਲਾ ਗਿਆ। ਮੈਂ ਤੁਹਾਨੂੰ ਛੋਟੀ ਇਗਜ਼ਾਮਪਲ ਦਿੰਦਾ, ਮੇਰੇ ਕੋਲ ਜ਼ਮੀਨ ਦਾ ਕੇਸ ਹੀ ਲਿਆ, ਬਿਲਕੁਲ ਸਾਰਾ ਕੁਝ ਜਿੱਤਿਆ, ਪੁਲਿਸ ਵਾਲੇ ਮੁੜ ਕੇ ਉੱਥੇ ਇਨਫੋਰਸਮੈਂਟ ਦੀ ਲੋੜ ਸੀ, ਪੁਲਿਸ ਵਾਲੇ ਕੋਲ ਤਾਂ ਸਾਡੇ ਕੋਲ ਬੰਦੇ ਹੈ ਨੀ, ਉਹਨੂੰ ਸੀ ਵੀ ਇੱਥੇ ਆਊਗਾ, ਪੈਸੇ ਦਊਗਾ, ਸਾਡੇ ਕੋਲ ਬੰਦੇ ਹੈ ਨੀ, ਫਲਾਣੇ ਤਾਂ ਕਾਰ ਚੁਰਗੀ ਬੰਦੇ ਸਾਡੇ ਉੱਥੇ ਏਦੇ ਬਹਾਨੇ ਆਨੇ ਜਿਹੇ ਲਾਈ ਜਾਂਦੇ ਆ ਐਂਡ ਤੱਕ, ਹਾਂਜੀ ਉੱਥੇ ਇਹ ਗੱਲ। ਇੱਥੇ ਜਿਹੜੀ ਜੈਨੂਅਨ ਡਿਲੇ ਸਿਸਟਮ ਆ, ਇਹ ਕਹਿੰਦੇ ਜੀ ਸਾਡੇ ਕੋਲ ਸਟਾਫ ਦੀ ਸ਼ੋਰਟੇਜ ਆ, ਵੀ ਹੈਵ ਅ ਬੈਕਲਾਗ, ਵੀ ਹੈਵ ਦਿਸ ਐਂਡ ਦੈਟ, ਹਾਂਜੀ ਉਹਨੂੰ ਫਾਈਟ ਕਰਨੀ ਪੈਂਦੀ ਹੈ, ਫਾਈਟ ਕਰਕੇ ਫਿਰ ਸੁਣੇ ਕੋ ਹਟਦਾ, ਵੈਸੇ ਕਿਸੇ ਨੇ ਘਰੇ ਆ ਕੇ ਨਹੀਂ ਇਹਨਾਂ ਨੂੰ ਵੈਸੇ ਪੀ ਸਿੱਧੀ।
ਬਿਲਕੁਲ ਬਿਲਕੁਲ ਬਿਲਕੁਲ, ਧੰਨਵਾਦ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ। ਰਵਿੰਦਰ ਸਿੰਘ ਜੀ, ਆਪਾਂ ਛੋਟੀ ਜਿਹੀ ਬ੍ਰੇਕ ਹੋਰ ਲੈ ਲਈਏ ਜੀ, ਫੇਰ ਆਪਾਂ ਇਸ ਤੋਂ ਬਾਅਦ ਹੋਰ ਗੱਲਾਂ ਬਾਤਾਂ ਕਰਦੇ ਹਾਂ।
ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ, ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੇਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206 Mississauga, ਡੇਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਇੱਕ ਵਾਰੀ ਫੇਰ ਨਿਗਾ ਸਵਾਗਤ ਜੀ ਤੁਹਾਡਾ ਅੱਜ ਦੇ ਨਜ਼ਾਰਾ ਪ੍ਰੋਗਰਾਮ ਦੇ ਵਿੱਚ। ਵੀਰਵਾਰ ਵਾਲੇ ਦਿਨ ਸਾਡੇ ਨਾਲ ਰਾਜਪਾਲ ਬਰਾੜ ਆਉਂਦੇ ਹੁੰਦੇ ਨੇ ਜੀ, ਤੇ ਇਨਵੈਸਟਮੈਂਟ ਸੰਬੰਧੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਨੇ। ਅਸੀਂ ਬਸ ਉਹਨਾਂ ਨੂੰ 2-3 ਮਿੰਟਾਂ ਦੇ ਵਿੱਚ ਲਾਈਨ ਦੇ ਉੱਤੇ ਲੈਣ ਲੱਗੇ ਹਾਂ, ਟਰਾਈ ਕਰਦੇ ਹਾਂ, ਤੇ ਉਨੀ ਦੇਰ ਇੱਕ ਦੋ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਨੇ। ਅੱਜ ਫੋਰਡ ਸਾਹਿਬ ਨੇ ਬਿਆਨ ਦਿੱਤਾ ਬਈ ਜਿਹੜੀਆਂ ਕਾਰਾਂ ਨੇ, ਇਲੈਕਟ੍ਰਿਕ ਕਾਰਾਂ ਖਾਸ ਕਰਕੇ, ਇਹ ਚਾਈਨਾ ਤੋਂ ਬਣੀਆਂ ਹੋਈਆਂ ਕਾਰਾਂ ਜਿਹੜੀਆਂ ਟੈਸਲਾ ਕਾਰਾਂ ਐਂਟਰੀ ਕਰ ਰਹੀਆਂ, ਤੇ ਮੈਂ ਪਿਛਲਾ ਡਾਟਾ ਦੇਖ ਰਿਹਾ ਸੀ, ਪਿਛਲੇ ਸਾਲ 44,000 ਕਾਰਾਂ ਜਿਹੜੀਆਂ ਉਹ ਕੁਛ ਫ੍ਰੀ ਮੋਡ ਤੋਂ ਆਈਆਂ ਨੇ ਆਪਣੇ ਅਮਰੀਕਾ ਦੇ, ਤੇ ਕੁਛ ਚਾਈਨਾ ਦੀਆਂ ਬਣੀਆਂ ਹੋਈਆਂ ਆਈਆਂ ਨੇ। ਇਸ ਸੰਬੰਧੀ ਫੋਰਡ ਸਾਹਿਬ ਦਾ ਬਿਆਨ ਸੀ ਵੀ 100% ਟੈਰਿਫ ਜਿਹੜਾ ਬਾਹਰਲੀਆਂ ਕਾਰਾਂ ਤੇ ਲਾਉਣਾ ਚਾਹੀਦਾ ਤਾਂ ਕਿ ਇੱਥੇ ਸਾਡੇ ਜੋਬ ਸਿਕਿਓਰ ਰਹਿਣ। ਚਲੋ ਆਪਾਂ ਇਸ ਮਸਲੇ ਤੇ ਬਾਅਦ ਗੱਲਬਾਤ ਕਰਦੇ, ਸਾਡੇ ਨਾਲ ਇੱਕ ਕਾਲਰ ਨੇ ਲਾਈਨ ਤੇ, ਉਹਨਾਂ ਦੀ ਗੱਲਬਾਤ ਸੁਣ ਲਈ ਪਹਿਲਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਅੱਛਾ ਰਾਣ ਸਾਹਿਬ, ਗੱਲ ਹੈਗੀ ਏਦਾਂ, ਚਲੋ ਇਹ ਬੰਦੇ ਨੇ ਜਿਹੜੇ ਮਾਰਦੇ ਹੋਣ, ਉਹ ਬੰਦਾ ਵੀ ਮਰ ਗਿਆ, ਜਿਹਨਾਂ ਨੇ ਕੀਤਾ ਉਹ ਵੀ ਮਰ ਗਿਆ। ਚਲੋ ਗਲਤ ਆ, ਮਰ ਗਿਆ ਉਹ, ਮਤਲਬ ਉਹ ਜਿਹੜੇ ਪੈਸੇ ਲੁੱਟੇ ਉਹ ਕਿਸੇ ਨੇ ਤਾਂ ਖਾਧੇ, ਉਹਦੇ ਪਰਿਵਾਰ ਨੇ ਖਾਧੇ ਹੋਊਗੇ, ਉਹਨਾਂ ਨੇ ਕੋਈ ਪ੍ਰੋਪਰਟੀਆਂ ਮਿਲੀ ਖਾਧੀਆਂ ਹੋਣਗੀਆਂ, ਪ੍ਰੋਪਰਟੀਆਂ ਬਣਾਈਆਂ ਹੋਣਗੀਆਂ। ਉਹ ਪੈਸੇ ਮਤਲਬ ਉਹ ਕਢਾਏ ਕਿੱਦਾਂ ਜਾ ਕੇ, ਜਾਂ ਉਹਦੀ ਵਾਈਫ ਦੀ ਸਪੋਰਟ ਹੋਵੇ, ਜਾਂ ਉਹਦੇ ਬੱਚਿਆਂ ਦੀ ਹੋਵੇ, ਇਹ ਤਾਂ ਹੋਣਾ ਚਾਹੀਦਾ।
ਕਾਨੂੰਨ ਇੰਨੀ ਹੌਲੀ ਚੱਲਦਾ ਜੀ, ਜੂਨ ਦੀ ਤੌਰ ਕਾਨੂੰਨ ਚੱਲਦਾ, ਤੇ ਕਾਨੂੰਨ ਕੱਲ ਆਪਾਂ ਇਸੇ ਗੱਲ ਇਸੇ ਮਸਲੇ ਤੇ ਗੱਲ ਕੀਤੀ ਸੀ ਵੀ ਕਈ ਸਾਲ ਲੱਗ ਜਾਂਦੇ ਨੇ, ਮਹਿੰਗੇ ਵਕੀਲ ਹਾਇਰ ਕਰਨੇ ਪੈਂਦੇ ਨੇ, ਬੜਾ ਕੁਛ ਹੁੰਦਾ ਜੀ, ਕਈ ਵਾਰੀ ਸੱਚ ਹਾਰ ਵੀ ਜਾਂਦਾ ਜੀ। ਸੱਚ ਹੁਣ ਸੱਚ ਨੇ ਆਪਦੇ ਆਪ ਥੋੜਾ ਉੱਥੇ ਭਲਵਾਨੀ ਜਿਹੜਾ ਦੇਣਾ ਕੋਰਟ ਦੇ ਵਿੱਚ, ਸੱਚ ਤਾਂ ਪ੍ਰੂਵ ਕਰਨਾ ਪੈਣਾ ਹੈਨਾ, ਤੇ ਉਹਦੇ ਵਿੱਚ ਕਈ ਵਾਰੀ ਕੀ ਹੁੰਦਾ, ਸੋਰੀ ਇੱਕ ਮਿੰਟ ਹੋਲਡ ਕਰਿਓ, ਕਈ ਵਾਰੀ ਕੀ ਹੁੰਦਾ ਇਸ ਕੇਸ ਚ ਨੀ, ਚਲੋ ਕਈ ਵਾਰੀ ਕੀ ਹੁੰਦਾ, ਜੱਜ ਸਾਹਿਬ ਫੈਸਲਾ ਦੇ ਦਿੰਦੇ ਆ ਵੀ ਹਾਂ ਇਹ ਬੰਦੇ ਨੇ ਇਹਦੇ ਪੈਸੇ ਖਾਧੇ ਨੇ, ਸੱਚ ਜਾਣੀ ਸਾਹਮਣੇ ਆ ਜਾਂਦਾ। ਅੱਛਾ ਖਾਧੇ ਨੇ ਉਹ ਕਹਿੰਦੇ ਗ੍ਰਾਹੀ ਕਰ ਲੋ ਆਪ, ਖਾਤੇ ਦੀ ਗਾਰਨਿਸ਼ਮੈਂਟ ਕਹਿੰਦੇ ਆ, ਕੋਰਟ ਆ ਜਿਹੜੀ ਉਹਦਾ ਫੈਸਲਾ ਦੇ ਦਿੰਦੇ ਵੀ ਇਹ ਬੰਦੇ ਨੇ ਇੰਨੇ $2,00,000 ਜਾਂ $50,000 ਖਾ ਲਿਆ, ਧੋਖਾ ਕੀਤਾ, ਇਹਦਾ ਦੇਣ ਦਾ ਹੱਕਦਾਰ ਆ, ਉਹ ਬੰਦਾ ਹੱਥ ਚੱਕ ਦਿੰਦਾ, ਕਹਿੰਦਾ ਮੈਂ ਤਾਂ ਦਿੰਦਾ ਹੀ ਨੀ। ਅੱਛਾ ਫੇਰ ਕੀ, ਫਿਰ ਤੁਹਾਨੂੰ ਫੇਰ ਹਿੰਮਤ ਕਰਨੀ ਪੈਂਦੀ ਆ ਉਹਦਾ ਖਾਤਾ ਲੱਭ ਕੇ ਗਾਰਨਿਸ਼ਮੈਂਟ ਕਰਾਉਣਾ, ਜੇ ਬੰਦੇ ਦਾ ਖਾਤਾ ਹੀ ਨਾ ਹੋਵੇ ਉਨੀ ਦੇਰ ਚ ਉਹ ਪੈਸੇ ਟ੍ਰਾਂਸਫਰ ਕਰਦੇ, ਜਾਂ ਪਹਿਲਾਂ ਕੀਤੇ ਇਸ ਤਰ੍ਹਾਂ ਜਦੋਂ ਕੇਸ ਚੱਲ ਪੈਂਦਾ ਨਾ ਤਾਂ ਇਹ ਹਦਾਇਤ ਹੁੰਦੀ ਆ ਭਾਈ ਤੁਸੀਂ ਆਪਣੀ ਪ੍ਰੋਪਰਟੀ ਖਾਤੇ ਆ ਜਿਹੜੇ ਆਏ ਤੁਸੀਂ ਕਰ ਨੀ ਸਕਦੇ ਗੇ। ਪਰ ਗੱਲ ਇਹ ਆ ਵੀ ਇਸ ਦੇ ਬਾਵਜੂਦ ਵੀ ਬੰਦਾ ਕੁਛ ਨੀ ਕਰ ਸਕਦਾ, ਫੇਰ ਕੀ ਕਰੋਗੇ।
ਹਾਂਜੀ ਅੱਛਾ ਇੱਕ ਗੱਲ ਹੋਰ ਜੀ, ਮਤਲਬ ਗੌਰਮੈਂਟਾਂ ਹੀ ਫਰਾਡ ਜਾਂ ਮਤਲਬ ਤੁਹਾਡੇ ਨਾਲ ਬਾਹਰੋਂ ਲੋਕਾਂ ਨੇ ਸੱਦ ਕੇ ਜਾਂ ਜਿਹੜੇ ਸਟੂਡੈਂਟ ਆਏ ਆ ਉਹਨਾਂ ਨਾਲ ਧੋਖਾ ਹੀ ਹੋ ਰਿਹਾ, ਉਹਨਾਂ ਨੂੰ ਕੁਛ ਮਿਲ ਨੀ ਰਿਹਾ, ਇੱਕ ਗੌਰਮੈਂਟ ਹੀ ਕਰ ਰਹੀ ਹੈ ਅੱਜ ਕੱਲ ਵਰਲਡ ਵਾਈਜ਼, ਤੇ ਆਮ ਬੰਦੇ ਤਾਂ ਕਰਨੀ ਨਾਰਮਲ ਜੀ ਗੱਲ ਆ ਕਿ ਤੁਸੀਂ ਲੱਖਾਂ ਬਿਲੀਅਨਸ ਆਫ ਡਾਲਰ ਬਣਾਈ ਜਾਂਦੇ ਆ ਤੇ ਉਹਨਾਂ ਨੂੰ ਸੱਦ ਰਹੇ ਆ ਜਾਂ ਉਹਨਾਂ ਨੂੰ ਕੋਈ ਬੈਨ ਕਰਨਾ ਜਾਂ ਲੋਕੀ ਵੀ ਅੱਖਾਂ ਮੀਟ ਕੇ ਆਈ ਜਾਂਦੇ ਆ ਵੀ ਮਤਲਬ ਇੱਕ ਸਿਸਟਮ ਲੁੱਟ ਘਸੁੱਟ ਪਈ ਆ ਫਿਰ ਤਾਂ
ਸਿਸਟਮ ਬਿਲਕੁਲ ਜੀ ਮੈਂ ਚਲੋ
ਲੁੱਟ ਲਓ
ਮੈਂ ਇਹ ਤਾਂ ਨੀ ਕਹੂੰ ਵੀ ਸਰਕਾਰਾਂ ਕਰਦੇ ਨੇ ਪਰ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਦੇ ਚੋਰ ਮੋਰੀਆਂ ਲੱਭ ਕੇ ਕਾਲਜਾਂ ਵਾਲੇ ਜ਼ਰੂਰ ਕਰਦੇ ਨੇ ਦੋ ਦੋ ਕਮਰਿਆਂ ਦੇ ਕਾਲਜ ਖੋਲ ਕੇ ਵੀਹ ਪੱਚੀ ਪੰਦਰਾਂ $10,000 ਫੀਸਾਂ ਲਾ ਕੇ ਦੋ ਕਮਰਿਆਂ ਦੇ ਕਾਲਜ ਬਿਲਕੁਲ ਲੁੱਟ ਕਰਦੇ ਨੇ ਜੀ ਮੇਨ ਮੇਨ ਮੀਡੀਆ ਚ ਹਾਂਜੀ
ਹਾਂਜੀ ਆਸ਼ੀਰਵਾਦ ਤਾਂ ਗਵਰਨਮੈਂਟਾਂ ਦਾ ਹੁੰਦਾ ਇਹਦਾ ਮਤਲਬ
ਹਾਂਜੀ ਚੋਰ ਮੋਰੀਆਂ ਦਾ ਚੋਰ ਮੋਰੀਆਂ ਦਾ ਫਾਇਦਾ ਲੈ ਕੇ ਠਾਉਂਦੇ ਨੇ ਇਹਨਾਂ ਨੂੰ ਮਤਲਬ ਬਲੀ ਦਾ ਬੱਕਰਾ ਬਣਾਉਂਦੇ
ਹਾਂਜੀ ਜਿੱਥੇ ਵੀ ਪਈ ਲੋਟੀ ਪਈ ਆ ਤੇ ਅੱਜ
ਪ੍ਰਾਈਸਾਂ
ਵੀ ਐਵੇਂ ਵਧਾਈ ਜਾਂਦੇ ਆ ਤੇ ਮਤਲਬ ਇੱਕ ਰੁਪਏ ਦੀ ਚੀਜ਼ ਆਉਂਦੀ ਆ ਤੇ ਮਤਲਬ ਤੁਸੀਂ ਐਵੇਂ ਕਹਿ ਜੀ ਉਹ ਏਦਾਂ ਹੋ ਗਿਆ ਏਦਾਂ ਹੋ ਗਿਆ ਹੁਣ ਉਹ ਕੀ ਤੁਸੀਂ ਕਮਰਸ਼ੀਅਲ ਦੇ ਇੰਨੇ ਰੈਂਟ ਵੱਧ ਗਏ ਇੰਨੇ ਤੇ ਜੇ 5,000 ਸੀ ਕਿਸੇ ਦਾ 13,000 ਕਰਦਾ ਕਮਰਸ਼ੀਅਲ ਵਾਲਿਆਂ ਨੇ ਜੋ ਸਮਾਨ ਵੇਚਣਾ ਸਾਨੂੰ ਗਾਂ ਤੇ ਅਸੀਂ ਵੀ ਉਹਨਾਂ ਨੇ ਕਦੋਂ ਹੋਰ ਕਿਰਾਇਆ ਪੂਰਾ ਕਰਨੀ ਭਾਅ ਚੱਕਣਾ ਹੀ ਆ ਹਰ ਕੰਮ ਚ ਲੋਟੀ ਪੈ ਗਈ ਥੈਂਕ ਯੂ ਜੀ
ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ ਤੁਹਾਡਾ ਤੇ ਗੱਲਬਾਤ ਇਹੀ ਚੱਲ ਰਹੀ ਸੀ ਜੀ ਬਈ ਜਿਹੜੇ ਲੋਕ ਨਾ ਠੱਗੀ ਚੋਰੀ ਕਰਦੇ ਨੇ ਉਹ ਕਾਨੂੰਨ ਦੇ ਵਿੱਚ ਜਾਂ ਸਿਸਟਮ ਦੇ ਕਾਨੂੰਨ ਚ ਤਾਂ ਨੀ ਮੈਂ ਕਹੂੰ ਸਿਸਟਮ ਦੇ ਵਿੱਚ ਪਈਆਂ ਚੋਰ ਮੋਰੀਆਂ ਦਾ ਫਾਇਦਾ ਠਾ ਕੇ ਉਹ ਐਕਸਪਲੋਇਟੇਸ਼ਨ ਆ ਜਿਹੜੀ ਉਹਦੀ ਲੋਕਾਂ ਦੀ ਕਰਦੇ ਨੇ ਹੁਣ ਮੈਂ ਕਾਲਜਾਂ ਦੀ ਗੱਲ ਕੀਤੀ ਹੈ ਸਟੂਡੈਂਟਾਂ ਦੇ ਮਸਲੇ ਤੇ ਕਿਉਂਕਿ ਸਟੂਡੈਂਟ ਇੱਥੋਂ ਦੇ ਸਿਟੀਜ਼ਨ ਨਹੀਂ ਹੁੰਦੇ ਉਹਨਾਂ ਨੂੰ ਆਏ ਹੁੰਦਾ ਬਾਹਰਲੇ ਹੈਗੇ ਇਹਨਾਂ ਦੀ ਮਜਬੂਰੀ ਹੈ ਇਸ ਕਰਕੇ ਲੁੱਟੀ ਜਾਓ ਤੇ ਤੁਹਾਡੇ ਸਾਹਮਣੇ ਕਿੰਨੇ ਸਾਲ ਲੁੱਟਿਆ ਮੇਨਸਟ੍ਰੀਮ ਮੀਡੀਆ ਦੇ ਵਿੱਚ ਬਹੁਤ ਵੱਡੇ ਵੱਡੇ ਆਰਟੀਕਲ ਲੱਗੇ ਨੇ ਵੀ ਕਿਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਬਲੀ ਦਾ ਬੱਕਰਾ ਜਿਹੜਾ ਉਹ ਬਣਾਇਆ ਗਿਆ ਹੈ ਆਪਾਂ ਗੱਲਬਾਤ ਕਰ ਰਹੇ ਸੀ ਜੀ ਬਈ ਫੋਰਡ ਸਾਹਿਬ ਨੇ ਕਿਹਾ ਵੀ ਇੱਥੇ ਸਾਡੇ ਨਾ ਰੁਜ਼ਗਾਰ ਆ ਜਿਹੜਾ ਉਹ ਪ੍ਰਭਾਵਿਤ ਹੋਊਗਾ ਇਹਨਾਂ ਗੱਲਾਂ ਦੇ ਨਾਲ ਇਸ ਕਰਕੇ ਜਿਹੜੀਆਂ ਬਾਹਰਲੀਆਂ ਇਲੈਕਟ੍ਰਿਕ ਕਾਰਾਂ ਰਹੀਆਂ ਨੇ ਜਾਂ ਆਉਣੀਆਂ ਨੇ ਉਹਨਾਂ ਤੇ 100% ਟੈਰਿਫ ਲਾਇਆ ਜਾਵੇ ਕਿਉਂਕਿ ਇੱਥੇ ਲੋਕਾਂ ਦੀਆਂ ਜੋਬ ਦਾ ਜਿਹੜੇ ਸਿਕਿਓਰ ਰਹਿਣ ਕਿਉਂਕਿ ਆਉਂਦੇ ਸਮੇਂ ਤੇ ਵੀ ਤੁਹਾਨੂੰ ਪਤਾ ਵੀ ਇਲੈਕਟ੍ਰਿਕ ਵਹੀਕਲ ਬਣਾਉਣ ਵਾਸਤੇ ਇੱਥੇ ਹੁਣ ਕਈ ਥਾਵਾਂ ਤੇ ਇੰਡਸਟਰੀ ਲੱਗਣੀਆਂ ਦੇਖੋ ਪ੍ਰਿੰਸੀਪਲੀ ਤਾਂ ਗੱਲ ਹੈਗੀ ਹੈ ਠੀਕ ਬਿਲਕੁਲ ਠੀਕ ਹੈ ਪਰ ਮੈਨੂੰ ਮੇਰਾ ਖਿਆਲ ਆਪਣੇ ਫੋਨ ਦੇ ਵਿੱਚ ਕੋਈ ਗੜਬੜ ਆ ਜਿਹੜੀ ਉਹ ਵਿੱਚੋਂ ਦੀ ਆ ਗਈ ਸੀ ਆਵਾਜ਼ ਦੇ ਵਿੱਚ ਮੈਂ ਅੱਜ ਫੋਨ ਦੇ ਉੱਤੇ ਪ੍ਰੋਗਰਾਮ ਕਰ ਰਹੇ ਹਾਂ ਅੱਛਾ ਪ੍ਰਿੰਸੀਪਲੀ ਤਾਂ ਗੱਲ ਇਹ ਹੈਗੀ ਠੀਕ ਬਈ ਜਿਹੜੇ ਦੇਸ਼ ਦੇ ਵਿੱਚ ਕੋਈ ਚੀਜ਼ ਬਾਹਰੋਂ ਆਉਂਦੀ ਹੈ ਉਹ ਦੇਸ਼ ਦੀ ਆਪਣੀ ਇੰਡਸਟਰੀ ਨੂੰ ਸੁਰੱਖਿਅਤ ਰੱਖਣ ਦੇ ਲਈ ਸਰਕਾਰਾਂ ਟੈਰਿਫ ਲਾਉਂਦੀਆਂ ਨੇ ਮਤਲਬ ਇੱਕ ਕਿਸਮ ਦਾ ਟੈਕਸ ਲਾਉਂਦੀਆਂ ਨੇ ਜਾਂ ਉਹਦੇ ਤੇ ਬੰਦਸ਼ਾਂ ਲਾਉਂਦੀਆਂ ਨੇ ਮੈਨੂੰ 1992 ਦਾ ਮੌਕਾ ਜਿਹੜਾ ਯਾਦ ਆ ਜਾਂਦਾ ਜਦੋਂ ਕਾਫੀ ਰੌਲਾ ਪਿਆ ਸੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਸੀ ਬਈ ਖੁੱਲਾ ਵਪਾਰ ਹੋਣਾ ਚਾਹੀਦਾ ਖੁੱਲਾ ਵਪਾਰ ਬਹੁਤ ਲੋਕ ਕਹਿੰਦੇ ਨੇ ਕੰਪੀਟੀਸ਼ਨ ਚਾਹੀਦਾ ਤੇ ਖੁੱਲਾ ਵਪਾਰ ਹੋਣਾ ਚਾਹੀਦਾ ਜਿਹੜੇ ਸੋ ਕਾਲਡ ਡਿਵੈਲਪਿੰਗ ਕੰਟਰੀਜ਼ ਆ ਉਹਨਾਂ ਦੇ ਵਿੱਚ ਵੱਡੇ ਦੇਸ਼ਾਂ ਦੀਆਂ ਡਿਵੈਲਪਡ ਕੰਟਰੀਜ਼ ਬਣੀਆਂ ਹੋਈਆਂ ਚੀਜ਼ਾਂ ਸੀਗੀਆਂ ਉਹ ਵਿਕਣ ਲੱਗੀਆਂ ਸੀ ਉਹਨਾਂ ਦੇ ਟੈਰਿਫ ਘਟਾਏ ਗਏ ਸੀ ਮੈਨੂੰ ਹਾਸਾ ਆ ਗਿਆ ਵੀ ਇੱਕ ਪਾਸੇ ਤਾਂ ਇਹ ਤਕੜੇ ਦੇਸ਼ ਨੇ ਆਪਣੇ ਅਰਗੇ ਇਹ ਕਹਿੰਦੇ ਜੀ ਬਾਹਰੋਂ ਬਾਹਰਲੀਆਂ ਕਾਰਾਂ ਦੇ ਨਾ ਪਾਬੰਦੀ ਤਾਂ ਨੀ ਕਹਿੰਦੇ ਟੈਰਿਫ ਲਾ ਦੋ 100% ਤਾਂ ਕਿ ਉਹ ਮਹਿੰਗੀਆਂ ਹੋ ਜਾਣ ਹਨਾ ਤੇ ਦੂਜੇ ਪਾਸੇ ਜਦੋਂ ਉਹ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਬਣੀ ਸੀ ਉਦੋਂ ਇਹ ਕਹਿੰਦੇ ਹੁੰਦੇ ਸੀ ਵੀ ਬੇਰੋਕ ਟੋਕ ਬਿਨਾਂ ਕਿਸੇ ਰੋਕ ਟੋਕ ਤੋਂ ਜਿਹੜੀਆਂ ਚੀਜ਼ਾਂ ਵਿਕਣੀਆਂ ਚਾਹੀਦੀਆਂ ਇੱਕ ਹੋਰ ਕਾਲਰ ਸਾਡੇ ਨਾਲ ਨੇ ਉਹਨਾਂ ਦੀ ਗੱਲਬਾਤ ਵੀ ਸੁਣ ਲਈ ਨਿੱਘਾ ਸਵਾਗਤ ਜੀ ਤੁਹਾਡਾ
ਸੰਜੀਵ ਬਾੜ ਸਾਹਿਬ ਜਗਤਾਰਪੁਰ ਜੀ
ਹਾਂਜੀ ਹਾਂਜੀ ਕੀ ਹਾਲ ਚਾਲ ਤੁਹਾਡਾ ਜੀ ਠੀਕ ਠਾਕ ਹੋ
ਉਹਦੇ ਗੱਲਾਂ ਪਰ ਸੁਣਦੇ ਰਹੇ ਜਾਂ ਕਾਲ ਕੱਟ ਕਰੇ ਜੀ ਕਈ ਵਾਰੀ ਪਰ ਅੱਜ ਰਹਿ ਰਹੇ ਹਾਂਜੀ
ਕਾਲ ਕਰਿਆ ਕਰੋ ਕੱਟ ਕਿਉਂ ਕਰਦੇ ਹੁੰਦੇ ਵਾਧਾ ਹੀ ਕਰਿਆ ਕਰੋ ਤੁਹਾਡਾ ਹੀ ਪ੍ਰੋਗਰਾਮ
ਤੁਸੀਂ ਆਪ ਹੀ ਗੱਲਾਂ ਵਧੀਆ ਕਰ ਲੈਂਦੇ ਹੋ ਤੇ ਆਪਣਾ ਅਸਾਂ ਅਸੀਂ ਗੱਲ ਕਰ ਰਹੇ ਤੁਸੀਂ ਸਰਕਾਰਾਂ ਦੇ ਵੀ ਇਲੈਕਟ੍ਰਿਕ ਕਾਰਾਂ ਦੇ ਟੈਰਿਫ ਨੂੰ ਫਿਰਦੇ ਹੈਗੇ ਵੀ ਕਾਰ ਹੋਰ ਮਹਿੰਗੀ ਹੋ ਜਾਵੇ ਜਿਹੜੀ ਪਹਿਲਾਂ ਹੀ ਮਹਿੰਗੀਆਂ ਆਲਰੇਡੀ ਦੂਜੀ ਗੱਲ ਹੈ
ਜਗਤਾਰ ਸਿੰਘ ਜੀ ਗੱਲ ਆਈ ਹੈ ਇੱਕ ਨਾ ਮੈਂ ਪਰਸੋਂ
ਬਣਦਾ ਕੀ ਇੱਥੇ ਬਣਦਾ ਕੀ ਆਪਣੇ
ਉਹ ਇਹੀ ਕਹਿ ਰਹੇ ਆ ਵੀ ਬਣ ਲੱਗਣ ਤਿੰਨ ਚਾਰ
ਸਾਲਾਂ ਜਦੋਂ ਬਣ ਲੱਗ ਜਾਣਗੀਆਂ ਉਦੋਂ ਟੈਰਿਫ ਲਾ ਲਏ ਤੁਸੀਂ ਇੱਥੇ ਬਣ ਦੇਣਾ ਗਿਆ ਖਿੰਡ ਗਿਆ ਵੇਹਰ ਅਸੀਂ ਹੁੰਦੀ ਇੱਥੇ ਦੂਜੀ ਗੱਲ ਹੈਗੀ ਆ ਇਲੈਕਟ੍ਰਿਕ ਕਾਰਾਂ ਪਰ ਜੋਰ ਦੇਈ ਜਾਂਦੇ ਆ ਪਲਾਂਟਾਂ ਨੂੰ ਇਲੈਕਟ੍ਰਿਕ ਵਾਸਤੇ ਬਿਲੀਅਨ ਡਾਲਰ ਦੇਈ ਜਾ ਰਹੇ ਆ ਮੋਸਟ ਮੇਜਰ ਕਾਰ ਮੇਕਰ ਆਰ ਗੋਇੰਗ ਅਵੇ ਫਰੋਮ ਇਲੈਕਟ੍ਰਿਕ ਕਾਰ ਉਹ ਤਾਂ ਹਾਈਡਰੋਜਨ ਕਾਰ ਫੋਰਮ ਤੌਰ ਤੇ ਸਾਰੇ ਉਹ ਕੁਛ ਤੁਸੀਂ ਇੰਨੇ ਇੰਨੇ ਬਿਲੀਅਨ ਡਾਲਰ ਵੰਡੀ ਜਾਂਦੇ ਹੋ ਕਿਸ ਤੁਸੀਂ ਵੰਡ ਰਹੇ ਬਈ ਤੁਹਾਨੂੰ ਪਤਾ ਨੀ ਕੀ ਹੋ ਰਿਹਾ ਮਾਰਕੀਟ ਚ
ਤੁਹਾਡਾ ਜਿਹੜਾ ਨੁਕਤਾ ਵੀ ਬਣਦਾ ਕੁਛ ਨੀ, ਬੜਾ ਗੰਭੀਰ ਮੁੱਦਾ ਇਹ, ਇੱਥੇ ਇਹਨੂੰ ਇੱਥੇ ਇੰਡਸਟਰੀ ਲੱਗਣੀ ਚਾਹੀਦੀ ਅਲੱਗ ਅਲੱਗ ਚੀਜ਼ਾਂ ਦੀ। ਗੱਲ ਤੁਹਾਡੀ ਠੀਕ ਹੈ ਵੀ ਸਿਰਫ ਅਸੀਂ ਵੇਅਰ ਹਾਊਸਿੰਗ ਜਾਂ ਸਰਵਿਸ ਇੰਡਸਟਰੀ ਆ, ਸਾਡੇ ਇੱਥੇ ਬਣਦਾ ਕੁਛ ਨੀ ਗਾ।
ਪਰ ਗੱਲ ਜੀ ਕੀ ਹੈ ਕਿ ਅਸੀਂ ਬਿਹਾਇੰਡ ਵੀ ਹੈ ਨਾ, ਹੁਣ ਇਲੈਕਟ੍ਰਿਕ ਜਿਹੜੀ ਮੇਜਰ ਕਾਰ ਕੰਪਨੀ ਹੈਗੀ ਹੈ ਉਹਨਾਂ ਨੇ ਇਲੈਕਟ੍ਰਿਕ ਕਾਰਾਂ ਦਾ ਪਿੱਛੇ ਖਿੱਚ ਲਿਆ, ਕਿਉਂਕਿ ਇਲੈਕਟ੍ਰਿਕ ਕਾਰ ਬਣਾਉਣ ਤੇ ਬਾਅਦ ਚ ਉਹਦੀ ਜੀ ਉਹ ਜ਼ਿਆਦਾ ਪੋਲੂਸ਼ਨ ਪੈਦਾ ਕਰਨਾ ਉਹਨਾਂ ਨੇ। ਵਰਕਿੰਗ ਨੇ ਹਾਈਡਰੋਜਨ ਕਾਰਾਂ ਆ ਰਹੀਆਂ ਸਾਲ ਦੋ ਸਾਲ ਡੇਢ ਸਾਲ ਚੱਕਰ, ਇਲੈਕਟ੍ਰਿਕ ਕਾਰ ਵਿਲ ਬੀ ਗੋਨ। ਜਿਹੜਾ ਇਹਨਾਂ ਨੇ ਬਿਲੀਅਨ ਡਾਲਰ ਦੇਣਾ ਇਲੈਕਟ੍ਰਿਕ ਕਾਰਾਂ ਜਿਹੜਾ ਬਣਾਉਣੀਆਂ ਇੱਥੇ ਇਲੈਕਟ੍ਰਿਕ ਬੈਟਰੀਆਂ ਦੇ ਪਲਾਂਟ ਲੱਗਣੇ ਹੈਗੇ ਆ, ਕਾਰਾਂ ਹਾਈਡਰੋਜਨ ਚ ਆ ਗਈਆਂ ਤੇ ਪਲਾਂਟ ਸਿਰ ਚ ਮਾਰਨੇ ਇਹਨਾਂ ਨੇ।
ਦੇਖੋ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ, ਡਿਸਕਸ਼ਨ ਚੱਲ ਰਹੀ ਹੈ, ਡਿਬੇਟ ਚੱਲ ਰਹੀ ਹੈ ਹਾਈਡਰੋਜਨ ਕਾਰਾਂ ਜਿਹੜੀਆਂ ਉਹ ਆ ਰਹੀਆਂ। ਦੂਜੇ ਪਾਸੇ ਇੱਕ ਹੋਰ ਡਿਸਕਸ਼ਨ ਚੱਲ ਰਹੀ ਆ ਬਈ ਚਾਈਨਾ ਨੇ ਜਿਹੜੀਆਂ ਕਾਰਾਂ ਕੱਢੀਆਂ ਨੇ ਨਾ, ਇੱਕ ਕਾਰ ਆ BYD ਉਹਦੇ ਇੱਕ ਹੈਗੀ ਹੈ ਜਿਹੜੀ 1800 ਕਿਲੋਮੀਟਰ ਜਿਹਦੀ ਰੇਂਜ ਆ, ਆਪਣੇ ਤਾਂ ਜਿਹੜੀਆਂ ਇਲੈਕਟ੍ਰਿਕ ਕਾਰਾਂ ਇਹਨਾਂ ਦੀ ਰੇਂਜ 350 ਕਿਲੋਮੀਟਰ ਆ ਜਾਂ 500 ਕਿਲੋਮੀਟਰ ਆ, ਉਹਨਾਂ ਦੀ ਰੇਂਜ ਬਹੁਤ ਆ। ਅੱਛਾ ਉਹ ਅਮਰੀਕਾ ਦੇ ਵਿੱਚ ਜਦੋਂ ਇਹਨਾਂ ਦੀ ਗੱਲ ਆਈ ਕਹਿੰਦੇ ਵੱਡੀ ਪੱਧਰ ਤੇ ਬੁੱਕ ਵੀ ਹੋ ਗਈਆਂ ਜੇ ਆਈਆਂ ਨੀ, ਉਹ BYD ਕਾਰ ਆ ਉਹ, ਹੈਨਾ ਇੱਕ 600 ਮੀਲ ਵਾਲੀ ਆ, 600 ਮੀਲ ਤਕਰੀਬਨ ਤੁਸੀਂ ਲੈ ਲਓ 1000 ਕਿਲੋਮੀਟਰ ਬਣ ਗਿਆ।
ਤੇ ਟੋਟਾ ਨੇ ਕੱਢੀ ਆਪਣੀ, ਟੋਟਾ ਕੋਲ ਕਾਰ ਹੈਗੀ ਜੀ 1200 ਕਿਲੋਮੀਟਰ ਰੇਂਜ ਦੀ ਹੈ, ਉਹ ਕਹਿੰਦੇ ਅਸੀਂ ਬਣਾਉਣੀਆਂ ਨੇ ਇਲੈਕਟ੍ਰਿਕ ਕਾਰਾਂ, ਉਹ ਕਹਿੰਦੇ ਅਸੀਂ ਚੱਲੇ ਹਾਈਡਰੋਜਨ ਵਾਲੇ ਪਾਸੇ। ਟੋਟਾ ਪਹਿਲਾਂ ਬਣਾਉਣ ਲੱਗੇ ਸੀਗੇ ਪਰ ਦੇ ਪੁੱਲਡ ਆਊਟ, ਉਹ ਕਹਿੰਦੇ ਵੀ ਅਸੀਂ ਇਲੈਕਟ੍ਰਿਕ ਬਣਾਉਣੀ ਨੀ ਪਰ ਦੇ ਆਲਰੇਡੀ ਹੈਵ 1200 ਕਿਲੋਮੀਟਰ ਦੀ ਰੇਂਜ ਦੀ ਕਾਰ, ਉਹ ਕੱਲ ਨੂੰ ਕੱਢ ਸਕਦੇ ਆ, ਉਹ ਕੱਢ ਰਹੀ ਨੀ ਉਹਨਾਂ ਨੇ ਜੀ।
ਜਗਤਾਰ ਸਿੰਘ ਜੀ ਗੱਲ ਆ, ਤੁਸੀਂ ਜਿਹੜੀ ਪਹਿਲੀ ਗੱਲ ਕੀਤੀ ਨਾ ਵੀ ਇਲੈਕਟ੍ਰਿਕ ਕਾਰਾਂ ਜਿਹੜੀਆਂ ਚੱਲਣੀਆਂ ਤਾਂ ਬਿਜਲੀ ਤੇ ਆ, ਜਦੋਂ ਜਿਹੜੀ ਬਿਜਲੀ ਪ੍ਰੋਡਕਸ਼ਨ ਜਿਹੜੀ ਇਲੈਕਟ੍ਰਿਕਸਿਟੀ ਪ੍ਰੋਡਕਸ਼ਨ ਹੋਣੀ ਆ, ਬਿਜਲੀ ਦੀ ਪ੍ਰੋਡਕਸ਼ਨ ਹੋਣੀ, ਉਹਦੇ ਨਾਲ ਗਲੋਬਲ ਵਾਰਮਿੰਗ ਤਾਂ ਹੋਣੀ ਆ। ਇੱਥੇ ਚਲੋ ਵੱਖਰੀ ਗੱਲ ਆ, ਇੱਥੇ ਸਾਡੇ ਨਿਊਕਲੀਅਰ ਪਾਵਰ ਪਲਾਂਟ ਜਾਂ ਹਾਈਡਰੋ ਪਾਵਰ ਪਲਾਂਟ ਹੈਗੇ ਨੇ, ਜਿੰਨੀ ਦੇਰ ਤਾਈਂ ਆਪਾਂ ਬਿਜਲੀ ਦੀ ਪ੍ਰੋਡਕਸ਼ਨ ਵੱਲ ਨਹੀਂ ਸੋਚਦੇ ਵੀ ਉਹ ਜਾਂ ਐਨਰਜੀ ਜਿੰਨੀ ਸਾਡੀ ਕੰਜ਼ੰਪਸ਼ਨ ਆ, ਜਿਹਨੂੰ ਆਪਾਂ ਕਾਰਬਨ ਫੁੱਟਪ੍ਰਿੰਟ ਕਹਿ ਦਿੰਦੇ ਆ, ਦੁਨੀਆਂ ਦੀ ਸਭ ਤੋਂ ਜ਼ਿਆਦਾ ਆਪਾਂ ਐਨਰਜੀ ਜਿਹੜੀ ਇੱਥੇ ਨਾਰਥ ਅਮਰੀਕਾ ਯੂਜ਼ ਕਰਦੇ ਆ, ਅਲਟੀਮੇਟਲੀ ਉਹ ਕੰਟਰੀਬਿਊਟ ਕਰਦੀ ਹੈ ਗਲੋਬਲ ਵਾਰਮਿੰਗ ਨੂੰ। ਇੱਕ ਪਾਸੇ ਟੈਕਸ ਲਾਈ ਜਾਂਦਾ, ਦੂਜੇ ਪਾਸੇ ਲੋਕਾਂ ਨੂੰ ਐਜੂਕੇਟ ਨਹੀਂ ਕਰਦੇ ਵੀ ਘੱਟ ਐਨਰਜੀ ਯੂਜ਼ ਕਰੋ।
ਜੀ ਗੱਲ ਹੈ ਜੀ, ਕੀ ਹੈ ਕਿ ਹੁਣ ਲੋਕੀ ਕਹਿੰਦੇ ਇਲੈਕਟ੍ਰਿਕ ਕਾਰ ਸਸਤੀ ਪੈਂਦੀ ਹੈ, ਤੁਸੀਂ ਰਾਤ ਨੂੰ ਇਲੈਕਟ੍ਰੀਸਿਟੀ ਯੂਜ਼ ਕਰਦੇ ਬਿੱਲ ਘੱਟ ਹੁੰਦਾ, ਦੁਪਹਿਰੇ ਕਰਦੇ ਜ਼ਿਆਦਾ ਹੁੰਦਾ ਵਾ, ਤੁਹਾਡੇ ਕੋਲ ਇੰਨੀ ਜ਼ਿਆਦਾ ਇਲੈਕਟ੍ਰੀਸਿਟੀ ਹੈਗੀ ਹੈ, ਸਸਤੀ ਕਰੋ, ਇੱਕੋ ਰੇਟ ਰੱਖੋ ਤੁਸੀਂ ਉਹਦਾ। ਗੱਲ ਹੈਗੀ ਕਿ ਇਲੈਕਟ੍ਰੀਸਿਟੀ ਪਹਿਲਾਂ ਪੂਰੀ ਸੂਰੀ ਹੈਗੀ ਇਹਨਾਂ ਕੋਲੇ, ਸਾਰੀਆਂ ਕਾਰਾਂ ਚਾਰਜ ਹੋਣ ਲੱਗ ਗਈਆਂ ਇਲੈਕਟ੍ਰੀਸਿਟੀ ਤੇ, ਪ੍ਰੋਡਕਸ਼ਨ ਤਾਂ ਵੈਸੇ ਨੀ ਇਹਨਾਂ ਬਣੀ ਇਹਨਾਂ ਕੋਲੋਂ। ਦੂਜੀ ਗੱਲ ਹੈਗੀ ਹੈ ਕਿ ਜਿਸ ਕਲਾਈਮੇਟ ਚ ਆਪਾਂ ਰਹਿ ਰਹੇ ਹੈਗੇ ਹੈ, ਟੂ ਮਚ ਹੀਟਿੰਗ, ਟੂ ਮਚ ਕੂਲ ਵੈਦਰ, ਉਹ ਕਾਰਾਂ ਨੇ ਐਕਸਪਲੋਰ ਕਰਨਾ ਬੈਟਰੀਆਂ, ਪਰ ਬੈਟਰੀਆਂ ਰੀਸਾਈਕਲ ਕਰਨੀਆਂ ਤੁਸੀਂ, ਉਹ ਕਿੱਥੇ ਡਿਸਪੋਜ਼ ਕਰਨੀਆਂ, ਉਹ ਕਿੰਨੀਆਂ ਲੱਖਾਂ ਬੈਟਰੀਆਂ ਹੋਣੀਆਂ ਵਾ, ਉਹਨਾਂ ਨੇ ਜੋ ਪੋਲੂਸ਼ਨ ਪੈਦਾ ਕਰਨਾ ਉਹਦੇ ਬਾਰੇ ਸੋਚਿਆ ਕਿਸੇ ਨੇ? ਉਹ ਕਾਰਾਂ ਦੇ ਧੂਏ ਪਿੱਛੇ ਪਏ ਪਏ ਆ, ਉਹ ਪੁਰਾਣੀਆਂ ਕਾਰਾਂ ਤੁਸੀਂ ਵੀ ਚਲਾਈਆਂ, ਧੂਆਂ ਕਿੰਨਾ ਮਾਰਦੀਆਂ ਸੀਗੀਆਂ, ਨਵੀਆਂ ਕਾਰਾਂ ਤਾਂ ਖੜੀ ਪੈਰ ਦੇ ਪਿੱਛੋਂ ਹਵਾ ਨੀ ਹੁੰਦੀ, ਦੱਸਦੇ ਚੋ ਧੂਆਂ ਕਿੱਥੋਂ ਦਾ ਚੋ। ਗੱਲ ਕੀ ਹੈ ਕਿ ਇਹਨਾਂ ਤਰੀਕੇ ਹੈ ਪੈਸੇ ਬਣਾਉਣ ਕਮਾਉਣ ਦੇ, ਸਰ ਕਹਿੰਦੇ ਨਾ ਵੀ ਸਰਕਾਰਾਂ ਨੇ, ਪਰ ਮੈਨੂੰ ਸਰ ਕਈ ਗੱਲ ਚਿੰਤਾ ਨੀ, ਇੰਨੇ ਬਿਲੀਅਨ ਡਾਲਰ ਬੈਟਰੀ ਪਲਾਂਟ ਉਹਨੂੰ ਦੇ ਰਹੇ ਹੈਗੇ ਆ, ਪਰ ਪਲਾਂਟ ਜਦ ਤੱਕ ਬਣਨੇ ਤਦ ਤੱਕ ਇਲੈਕਟ੍ਰਿਕ ਕਾਰਾਂ ਬੰਦ ਹੋਣੀ ਹੈ।
ਬਿਲਕੁਲ ਤੁਹਾਡਾ ਫਿਕਰ ਜਾਇਜ਼ ਆ ਜੀ, ਬਿਲਕੁਲ ਬਿਲਕੁਲ
ਜੀ, ਸ਼ੁਰੂ ਹੋ ਗਿਆ ਜੀ, ਜਦੋਂ ਜਦੋਂ ਨੂੰ ਪ੍ਰੋਡਕਸ਼ਨ ਹੋਣੀ ਪਲਾਂਟ ਬਣਨਾ, ਉਦੋਂ ਤੱਕ ਵੀਰ ਆਪਾਂ ਵੀ ਇੱਥੇ ਬੈਠੇ ਹਾਂ, ਇਲੈਕਟ੍ਰਿਕ ਕਾਰ ਵਿਲ ਬੀ ਗੋਨ, ਕਿਉਂਕਿ ਟੈਕਨੋਲੋਜੀ ਸਪੀਡ ਚੇਂਜ ਹੋ ਰਹੀ ਹੈ ਨਾ, ਇਟਸ ਗੋਇੰਗ ਵੈਰੀ ਵੈਰੀ ਫਾਸਟ, ਹਰ ਇੱਕ ਬੰਦਾ ਦੌੜ ਚ ਅੱਗੇ ਲੱਗਿਆ ਹੋਇਆ ਵੀ ਪਹਿਲਾਂ ਕਿਹੜਾ ਕੱਢਦਾ ਵਾ। ਸੋ ਜੋ ਪੜਿਆ ਹਾਈਡਰੋਜਨ ਕਾਰ ਕਹਿੰਦੇ ਉਹਦੀ ਪੋਲੂਸ਼ਨ ਬਹੁਤ ਘੱਟ ਹੈ, ਉਹਦਾ ਖਰਚਾ ਘੱਟ ਹੈ, ਉਹਦਾ ਬਹੁਤ ਸਖਾਮੀ ਹੈਗੀ ਹੈ, ਉਹ ਚਾਰਜ ਵੀ ਰੀਫਿਊ ਬਹੁਤ ਛੇਤੀ ਹੁੰਦੀ ਹੈਗੀ ਹੈ, ਕਿਹਦੇ ਕੋਲ ਟਾਈਮ ਬੈਠਾ ਚਾਰਜ ਕਰਕੇ ਬੈਟਰੀ ਲਾ ਲਾ ਕੇ ਉੱਥੇ ਜੀ।
ਬਿਲਕੁਲ ਬਿਲਕੁਲ, ਧੰਨਵਾਦ, ਮਿਹਰਬਾਨੀ ਬਹੁਤ ਬਹੁਤ, ਤੁਸੀਂ ਆਪਾਂ ਇੱਥੇ ਫੇਰ ਕਿਸ ਦਿਨ ਡਿਸਕਸ਼ਨ ਕਰਾਂਗੇ, ਧੰਨਵਾਦ।
ਠੀਕ ਹੈ ਜੀ, ਥੈਂਕ ਯੂ।
ਲਓ ਜੀ, ਸਰਦਾਰ ਜੀ ਮੁੱਦਾ ਇਹ ਲਿਆਂਦਾ ਬਈ ਹਾਈਡਰੋਜਨ ਕਾਰਾਂ ਆ ਰਹੀਆਂ ਫਿਊਚਰ ਦੇ ਵਿੱਚ, ਤੇ ਇੰਨੇ ਪੈਸੇ ਫਿਰ ਇਲੈਕਟ੍ਰਿਕ ਕਾਰਾਂ ਤੇ ਕਿਉਂ, ਬੜਾ ਗੰਭੀਰ ਮੁੱਦਾ ਹੈਗਾ। ਦੂਜੇ ਪਾਸੇ ਜਿਹੜਾ ਇਹਨਾਂ ਨੇ ਇਹ ਵੀ ਕਹੀ ਹੈ ਨਾ ਗੱਲ, ਇਲੈਕਟ੍ਰਿਕ ਕਾਰਾਂ ਨੂੰ ਡਿਸਪੋਜ਼ ਆਫ ਕਿਵੇਂ ਕਰਨਾ, ਪਹਿਲੀ ਗੱਲ ਜਦੋਂ ਬਣਦੀਆਂ ਕਿਤੇ ਪ੍ਰੋਸੈਸ ਦੇਖੋ ਵੀ ਲਿਥੀਅਮ ਆ ਜਿਹੜਾ ਉਹਦੀ ਮਾਈਨਿੰਗ ਕਿਵੇਂ ਹੁੰਦੀ ਹੈ, ਕਿਵੇਂ ਸਾਫ਼ ਹੁੰਦਾ, ਲਿਥੀਅਮ ਬੈਟਰੀ ਜਿਹੜੀਆਂ ਇਹਨਾਂ ਕਾਰਾਂ ਦੇ ਵਿੱਚ ਲਾਈਆਂ ਜਾਂਦੀਆਂ ਉਹਨੂੰ ਡਿਸਪੋਜ਼ ਆਫ ਕਰਨਾ ਕਿੰਨਾ ਔਖਾ, ਇਨਵਾਇਰਮੈਂਟਲ ਪ੍ਰੋਬਲਮ ਉਹਦੇ ਨਾਲ ਕਿੰਨੀ ਆਉਣੀ ਹੈ ਜਦੋਂ ਇਹ ਕਾਰਾਂ ਨੂੰ ਡਿਸਪੋਜ਼ ਆਫ ਕਰਨਾ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ ਜੀ, ਬਸ ਛੋਟੀ ਜਿਹੀ, ਦੋ ਐਡ ਤੋਂ ਬਾਅਦ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਏਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਏਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਏਟ ਹਾਲ, 510 ਡਿਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ, 416213-1165।
ਇੱਕ ਵਾਰੀ ਫਿਰ ਨੇ ਕਿਹਾ ਸਵਾਗਤ ਜੀ। ਲਓ ਜੀ ਗੱਲ ਤੁਰੀ ਇਲੈਕਟ੍ਰਿਕ ਕਾਰਾਂ ਤੇ, ਹਰਜੋਤ ਗਰੇਵਾਲ ਜੀ ਨੇ ਮੈਨੂੰ ਹਾਈਡਰੋਜਨ ਕਾਰਾਂ ਦਾ ਫਿਊਚਰ ਆ ਜਿਹੜਾ ਪੂਰੇ ਦਾ ਪੂਰਾ ਆਰਟੀਕਲ ਭੇਜਤਾ, ਲਾਂਚਿੰਗ ਇਨ 2027। ਹਰਜੋਤ ਗਰੇਵਾਲ ਸਾਡਾ ਪ੍ਰੋਗਰਾਮ ਰੈਗੂਲਰਲੀ ਸੁਣਦੇ ਨੇ, ਮੋਰਗੇਜ ਬ੍ਰੋਕਰ ਨੇ, ਸਾਡੇ ਪੁਰਾਣੇ ਸਪੋਂਸਰ ਵੀ ਰਹੇ ਨੇ ਜੀ। ਧੰਨਵਾਦ ਗਰੇਵਾਲ ਸਾਹਿਬ, ਆਪਾਂ ਇਹ ਪੜ੍ਹ ਕੇ ਨਾ ਤੇ ਫਿਰ ਆਪਾਂ ਇਹਨੂੰ ਡਿਸਕਸ ਕਰਾਂਗੇ। ਦੋਸਤੋ ਜਾਂਦੇ ਜਾਂਦੇ ਤੁਹਾਨੂੰ ਬਿਜ਼ਨਸ ਦਾ ਸੁਨੇਹਾ ਜ਼ਰੂਰ ਦੇਣਾ ਚਾਹਾਂਗੇ ਭਾਈ, ਤੁਸੀਂ ਜੇ ਬਾਇਰ ਹੋ ਤੇ ਖਾਸ ਕਰਕੇ ਫਸਟ ਟਾਈਮ ਬਾਇਰ ਹੋ, ਕਾਫੀ ਸਾਰੀਆਂ ਪ੍ਰੋਪਰਟੀਜ਼ ਪਾਵਰ ਆਫ ਸੇਲ ਤੇ ਹੈਗੀਆਂ ਨੇ, ਕੁਛ ਆਫ ਦਾ ਮਾਰਕੀਟ ਪ੍ਰੋਪਰਟੀਜ਼ ਨੇ, ਕੁਝ ਇਹੋ ਜਿਹੀਆਂ ਪ੍ਰੋਪਰਟੀਜ਼ ਆ ਜਿਹਦੇ ਬਾਰੇ ਅਸੀਂ ਐਡ ਨਹੀਂ ਕਰ ਸਕਦੇ, ਬਿਲਡਰ ਰਿਸਟ੍ਰਿਕਸ਼ਨ ਲਾ ਦਿੰਦਾ ਜੀ, ਅਸਾਈਨਮੈਂਟ ਸੇਲਸ ਹੁੰਦੀਆਂ ਨੇ ਹਨਾ, ਤੇ ਕਿਸੇ ਨੇ ਘਰ ਲਿਆ ਹੁੰਦਾ, ਕਈ ਵਾਰੀ ਉਹ ਡਿਪੋਜ਼ਿਟ ਵੀ ਛੱਡ ਕੇ ਜਾਣ ਨੂੰ ਤਿਆਰ ਹੁੰਦਾ। ਇਸ ਕਰਕੇ ਤੁਸੀਂ ਅੱਜ ਦੀ ਮਾਰਕੀਟ ਦੇ ਵਿੱਚ ਪ੍ਰੋਪਰਟੀ ਥੋੜੀਆਂ ਸਸਤੀਆਂ ਹੈਗੀਆਂ ਉਹਦਾ ਫਾਇਦਾ ਉਠਾ ਲਓ, ਇਹ ਸਦਾ ਮਾਰਕੀਟ ਇਸ ਤਰ੍ਹਾਂ ਨਹੀਂ ਰਹਿਣੀ ਹਨਾ, ਤੇ ਤਾਲਮੇਲ ਕਰ ਲਿਓ ਤੁਸੀਂ 647-384-36 ਤੇ 6473-00-8436 ਜਾਂ ਰਾਣਾ ਜੀ ਨੂੰ ਕਾਲ ਕਰ ਲਿਓ 905-915-84-84 ਤੇ। ਲਓ ਜੀ ਅੱਜ ਦਾ ਸਮਾਂ ਸਾਡਾ ਸਮਾਪਤ ਹੁੰਦਾ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਕਾਲਰ ਬੜੇ ਸਿਆਣੇ ਨੇ, ਸਾਡੇ ਲਿਸਨਰ ਬੜੇ ਸਿਆਣੇ ਨੇ, ਨਵੀਆਂ ਨਵੀਆਂ ਗੱਲਾਂ ਸਾਡੇ ਨਾਲ ਆ ਕੇ ਸਾਂਝੀਆਂ ਕਰਦੇ ਨੇ, ਮਿਹਰਬਾਨੀ ਬਹੁਤ ਬਹੁਤ, ਇਸੇ ਤਰ੍ਹਾਂ ਸਾਡਾ ਪ੍ਰੋਗਰਾਮ ਚੱਲਦਾ ਰਹਿੰਦਾ ਜੀ, ਮਿਹਰਬਾਨੀ ਬਹੁਤ ਬਹੁਤ ਧੰਨਵਾਦ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਕੁਇਕ ਟਰੱਕ ਲੂਬ ਹਰ ਸਾਲ ਦੀ ਤਰ੍ਹਾਂ ਟਰੱਕਰ ਵੀਰਾਂ ਦਾ ਧੰਨਵਾਦ ਕਰਦੇ ਹੋਏ ਇਸ ਸਾਲ ਵੀ ਵੀਜੂ ਨੂੰ ਆਪਣੀ ਲੈਪਲੀ ਲੋਕੇਸ਼ਨ ਤੇ ਟਰੱਕ ਆਇਲ ਚੇਂਜ ਤੇ ਦੇਣਗੇ $75 ਦਾ ਡਿਸਕਾਊਂਟ। ਜੀ ਹਾਂ, ਸਹੀ ਸੁਣਿਆ, $75 ਦਾ ਡਿਸਕਾਊਂਟ, ਫ੍ਰੀ ਟਰੱਕ ਰੀਸ ਤੇ ਫ੍ਰੀ ਬਾਰਬੇਕਿਊ। ਤਾਂ ਫਿਰ ਪਹੁੰਚੋ ਵੀਜੂ ਨੂੰ ਕੁਇਕ ਟਰੱਕ ਲੂਬ, ਐਗਜ਼ਿਟ 579 ਔਨ ਹਾਈਵੇ 401 ਤੇ ਪਾਓ $75 ਦਾ ਡਿਸਕਾਊਂਟ 519-622-0660 519-622-0660। ਕੁਇਕ ਟਰੱਕ ਲੂਬ, ਲੈਪਲੀ ਲੋਕੇਸ਼ਨ।
ਸੁਣੋ ਸੁਣੋ ਸੁਣੋ, ਘਰਾਂ ਦੇ ਹੋ ਮਾਲਕੋ, ਅਗਰ ਤੁਸੀਂ ਬ੍ਰੈਂਪਟਨ ਦੇ ਵਾਰਡ 1-3-4-5-7 ਦੇ ਵਿੱਚ ਰਹਿੰਦੇ ਹੋ ਔਰ ਤੁਹਾਡੇ ਕੋਲ 1-4 ਰੈਂਟਲ ਯੂਨਿਟ ਨੇ, ਤੇ ਫੇਰ ਤੁਹਾਨੂੰ ਆਪਣੇ ਕਾਰ ਦਾ ਲਾਇਸੈਂਸ ਲੈਣਾ ਪਏਗਾ। ਇਹ ਕਦਮ ਤੁਹਾਡੀ ਸੁਰੱਖਿਆ ਔਰ ਕੁਆਲਿਟੀ ਹਾਊਸਿੰਗ ਵਾਸਤੇ ਚੱਕਿਆ ਜਾ ਰਿਹਾ ਹੈ। ਤਮਾਮ ਘਰਾਂ ਦੇ ਮਾਲਕ, ਅਗਰ ਤੁਸੀਂ ਆਪਣੇ ਰੈਜ਼ੀਡੈਂਸ਼ੀਅਲ ਲਾਇਸੈਂਸ ਵਾਸਤੇ 30 June ਤੱਕ ਅਪਲਾਈ ਕਰਦੇ ਹੋ ਤੇ ਤੁਹਾਨੂੰ ਤੁਹਾਡੀ ਕੰਪਲੀਟ ਫੀ ਉੱਤੇ ਛੁੱਟ ਵੀ ਮਿਲੇਗੀ ਔਰ ਤੁਹਾਨੂੰ ਫੀ ਐਗਜ਼ੰਪਸ਼ਨ ਵਾਸਤੇ ਕੰਸੀਡਰ ਵੀ ਕੀਤਾ ਜਾ ਸਕਦਾ ਹੈ। ਤਮਾਮ ਸਮਝਦਾਰ ਕਾਰ ਵਾਲਿਓ, ਇਹ ਤੁਹਾਡਾ ਆਖਰੀ ਚਾਂਸ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ brampton.ca/rrl।
ਓਏ, ਇੱਕ ਬਲਾਕਬਸਟਰ ਪਲਾਨ ਬਣਾਈਏ, ਪੂਰੀ ਮਸਤੀ, ਮਜ਼ੇ, ਨੱਚਣਾ ਗਾਉਣਾ ਹੋ ਜਾਏ।
ਇਹ ਤਾਂ ਤਿਆਰ ਨੇ ਦਿਲਜੀਤ ਦੇ ਨਾਲ ਪ੍ਰੋਪਰ ਪਟੋਲਾ ਪਾਰਟੀ ਕਰਨ ਦੇ ਲਈ, ਤੁਸੀਂ ਵੀ ਖਿੱਚ ਲਓ ਤਿਆਰੀ। ਰੋਜਸ ਮੋਬਾਈਲ ਕਸਟਮਰ ਬਣੋ, ਫਿਰ ਫਾਰਮ ਭਰ ਕੇ 13 July ਨੂੰ ਰੋਜਸ ਸੈਂਟਰ ਤੇ ਹੋ ਰਹੇ ਦਿਲਜੀਤ ਦੋਸਾਂਝ ਦੇ ਕਾਨਸਰਟ ਦੀਆਂ 2 ਟਿਕਟਾਂ ਜਿੱਤਣ ਦਾ ਮੌਕਾ ਪਾਓ। ਉਡੀਕਣ ਦੀ ਲੋੜ ਨਹੀਂ, ਹੁਣੇ ਸਵਿਚ ਕਰੋ, ਕੋਈ ਖਰੀਦ ਜ਼ਰੂਰੀ ਨਹੀਂ। ਪੂਰੇ ਨਿਯਮਾਂ ਲਈ ਰੋਜਸ ਗਿਵ ਅਵੇ /ਦਿਲਜੀਤ ਤੇ ਜਾਓ।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप 2 कारों और 1 घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में है। टर्म्स एंड कंडीशन अप्लाई।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ ای آواز